Doug Ford ਨੂੰ ਜਿਤਾਓ ਅਤੇ ਬ੍ਰੈਂਪਟਨ ਈਸਟ ਨੂੰ ਸਰਕਾਰ ਦਾ ਹਿੱਸਾ ਬਣਾਓ।
ਆਥੋਰਾਈਜ਼ਡ ਬਾਈ ਦ ਹਰਦੀਪ ਕਰੇਵਾਲ ਕੈਂਪੇਨ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾ ਅਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਵੇਂ ਕਹਿੰਦੇ ਨੇ ਵੀ ਇਸੇ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿੱਚ ਅਸੀਂ ਤਕਸੀਮ ਕਰਾਂਗੇ। ਪਹਿਲੇ ਹਿੱਸੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕਿ ਅੰਟੈਰੀਓ ਦੇ ਵਿੱਚ ਆਪਣੀਆਂ ਇਲੈਕਸ਼ਨ ਹੋ ਰਹੀਆਂ ਨੇ, ਇਸ ਮੰਗਲਵਾਰ ਨੂੰ ਟਿਊਜ਼ਡੇ ਵਾਲੇ ਦਿਨ ਵੋਟਾਂ ਪੈ ਜਾਣਗੀਆਂ ਅਤੇ ਰਾਤ ਨੂੰ ਚੱਕ ਲਓ ਹੋ ਜਾਊਗੀ ਅਤੇ ਬਾਹਲੇ ਸਾਰੇ ਉਮੀਦਵਾਰ ਹਾਰ ਜਾਣਗੇ ਅਤੇ ਕੁਛ ਜਿੱਤ ਜਾਣਗੇ। ਜਿਹੜੇ ਜਿੱਤ ਜਾਣਗੇ ਉਹਨਾਂ ਨੂੰ ਵਧਾਈਆਂ ਮਿਲਣਗੀਆਂ ਅਤੇ ਜਿਹੜੇ ਹਾਰ ਜਾਣਗੇ ਉਹਨਾਂ ਦੀਆਂ ਪਾਰਟੀਆਂ ਜਿਹੜੀ ਸੁਨਸਾਨ ਹੋ ਜਾਊਗੀ, ਕਿਉਂਕਿ ਲੋਕਾਂ ਦੀ ਇਹ ਫਿਤਰਤ ਹੈ ਕਿ ਜਿੱਧਰ ਜਿੱਤ ਜਾਂਦੇ ਨੇ ਲੋਕ ਉੱਧਰ ਹੀ ਫਿਰ ਬਿਨਾਂ ਮਤਲਬ ਅੰਗਲੀ ਸੰਗਲੀ ਪਾ ਕੇ ਮੈਂ ਤੈਨੂੰ ਜਿਤਾਇਆ, ਮੈਂ ਤੇਰੀ ਸਪੋਰਟ ਕੀਤੀ ਹੈ, ਅਤੇ ਉਮੀਦਵਾਰ ਫਿਰ ਉਸ ਵੇਲੇ ਉਹਨਾਂ ਦਾ ਵੀ ਕੋਈ ਖਿਆਲ ਉੱਚਾ ਹੋ ਜਾਂਦਾ ਅਤੇ ਜਿਹੜੇ ਵਿਚਾਰੇ ਹਾਰ ਜਾਂਦੇ ਨੇ ਉਹਨਾਂ ਦੇ ਜਿਹੜੇ ਸਪੋਰਟਰ ਹੁੰਦੇ ਨੇ ਉਹਨਾਂ ਦਾ ਸਾਥ ਛੱਡ ਕੇ ਜਿੱਤਣ ਵਾਲਿਆਂ ਕੋਲ ਚਲੇ ਜਾਂਦੇ ਨੇ। ਖੜ੍ਹਦੇ ਕੋਈ ਨਿੱਤਰਮਾਈ ਨੇ, ਕਲੈਰਿਟੀ ਲੋਕਾਂ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਕਿ ਅਸੀਂ ਚਾਹੇ ਜਿੱਤੀਏ ਚਾਹੇ ਹਾਰੀਏ ਜਿਹਦੀ ਸਪੋਰਟ ਕਰਦੇ ਹਾਂ, ਡਟਮੀ ਕਰਦੇ ਹਾਂ, ਓਪਨ ਕਰਦੇ ਹਾਂ। ਅੱਜ ਅਸੀਂ ਵੈਸੇ ਤਾਂ ਸਟੂਡੀਓ 'ਚ ਆਉਣਾ ਸੀਗਾ, ਆਪਣੇ ਗਰੇਵਾਲ ਸਾਹਿਬ ਨੇ ਜਿਹੜੇ ਕਿ ਬ੍ਰੈਂਪਟਨ ਈਸਟ ਤੋਂ PC ਪਾਰਟੀ ਦੇ ਕੈਂਡੀਡੇਟ ਨੇ, ਫਿਰ ਉਹਨਾਂ ਨੂੰ ਅਸੀਂ ਟੈਲੀਫੋਨ 'ਤੇ ਲਵਾਂਗੇ, ਅਤੇ ਨਾਲ ਹੀ ਹਰਿੰਦਰ ਮੱਲੀ ਜਿਹੜੇ ਕਿ ਬ੍ਰੈਂਪਟਨ ਤੋਂ ਲਿਬਰਲ ਪਾਰਟੀ ਦੇ ਕੈਂਡੀਡੇਟ ਹੈ, ਪਿਛਲੇ ਸਾਲ ਵੀ ਸੀ, ਪਿਛਲੀ ਟਾਈਮ ਹਾਰ ਗਏ ਸੀ, ਉਸ ਤੋਂ ਪਹਿਲਾਂ ਜਿੱਤੇ ਸੀਗੇ, ਅਤੇ ਨਾਲ ਨਾ ਕੇਵਲ ਜਿੱਤੇ ਹੀ ਸੀ MPP ਸਗੋਂ ਮਿਨਿਸਟਰ ਵੀ ਬਣੇ ਸੀ, ਉਹਨਾਂ ਨੂੰ ਵੀ ਅਸੀਂ ਲਾਈਨ 'ਤੇ ਲਵਾਂਗੇ ਜਦੋਂ ਮਿਲ ਗਿਆ, ਅਤੇ ਉਸ ਤੋਂ ਬਾਅਦ ਅਸੀਂ ਆਪਣੇ ਉਹੀ ਰੂਹਾਨੀ ਟੌਪਿਕ 'ਤੇ ਗੱਲ ਕਰਾਂਗੇ। ਅੱਜ ਦਾ ਜਿਹੜਾ ਸਾਡਾ ਟੌਪਿਕ ਹੋਏਗਾ ਉਹ ਹੋਏਗਾ ਵਾਈ ਵੀ ਨੀਡ ਏ ਪਰਫੈਕਟ ਲਿਵਿੰਗ ਮਾਸਟਰ, ਕਿ ਸਾਨੂੰ ਸਪਿਰਚੁਅਲ ਗੁਰੂ ਦੀ, ਰੂਹਾਨੀ ਗੁਰੂ ਦੀ ਲੋੜ ਕਿਉਂ ਹੈ। ਇਸ ਟੌਪਿਕ ਦੇ ਉੱਤੇ ਬੜੇ ਸਿੰਪਲ ਤਰੀਕੇ ਨਾਲ, ਹਟਵੇਂ ਤਰੀਕੇ ਨਾਲ, ਜੋ ਮੇਰਾ ਜਾਤੀ ਤਜਰਬਾ ਹੈ ਪਲੱਸ ਜੋ ਕੁਛ ਪੜ੍ਹਿਆ ਹੈ ਉਹ ਦੋਨਾਂ ਨੂੰ ਮਿਕਸ ਕਰਕੇ ਮੈਂ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੂੰਗਾ। ਤੁਹਾਨੂੰ ਉਹ ਚੰਗੇ ਲੱਗਣ, ਬਹੁਤ ਵਧੀਆ ਗੱਲ ਹੈ। ਜੇ ਤੁਹਾਡਾ ਕੋਈ ਡਿਫਰੈਂਸ ਆਫ ਓਪੀਨੀਅਨ ਵੀ ਹੋਵੇ, ਤੁਸੀਂ ਮੈਨੂੰ ਰੇਡੀਓ 'ਤੇ ਸਟੇਸ਼ਨ 'ਤੇ 416-660-1778 'ਤੇ ਫੋਨ ਕਰਕੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸ਼ਰਤ ਇੱਕੋ ਹੀ ਹੁੰਦੀ ਹੈ ਵੀ ਭਾਸ਼ਾ ਆਪਾਂ ਵਧੀਆ ਰੱਖਣੀ ਹੈ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਥੋੜ੍ਹਾ ਜਿਹਾ ਚੇਂਜ ਹੋ ਗਿਆ। ਮੈਂ ਪਹਿਲਾਂ ਸ਼ਾਇਦ ਕਿਹਾ ਸੀਗਾ ਵੀ ਅਸੀਂ ਔਨ ਏਅਰ ਕਾਲ ਲਵਾਂਗੇ ਲੋਕਾਂ ਦੀਆਂ, ਪਰ ਕਿਉਂਕਿ ਹੁਣ ਉਹ ਟੈਲੀਫੋਨ 'ਤੇ ਹੀ ਦੋਨੇ ਉਮੀਦਵਾਰ, ਇੱਕ ਲਿਬਰਲ ਪਾਰਟੀ ਦੇ ਅਤੇ ਦੂਜੇ PC ਪਾਰਟੀ ਦੇ, ਅਸੀਂ ਫੋਨ ਦੇ ਉੱਤੇ ਹੀ ਗੱਲਬਾਤ ਕਰਾਂਗੇ, ਇਸ ਕਰਕੇ ਅਸੀਂ ਕੁਐਸਚਨ ਨਹੀਂ ਲੈ ਸਕਦੇ ਕਿਉਂਕਿ ਅਜਿਹਾ ਪ੍ਰਬੰਧ ਨਹੀਂ। ਸੋ ਤੁਸੀਂ ਪੋਲੀਟਿਕਸ ਦੇ ਉੱਤੇ ਤਾਂ ਨਾ ਸਵਾਲ ਪੁੱਛਿਓ, ਪਰ ਜੇ ਕੋਈ ਟੌਪਿਕ ਦੇ ਨਾਲ ਕੰਸਰਨਡ ਹੋਵੇ, ਸਪਿਰਚੁਅਲ ਗੁਰੂ ਦੇ ਨਾਲ, ਸਪਿਰਚੁਅਲ ਮਾਸਟਰ ਦੇ ਨਾਲ, ਕਾਮਲ ਮੁਰਸ਼ਦ ਦੇ ਨਾਲ ਤੁਹਾਡਾ ਕੋਈ ਸੰਬੰਧਿਤ ਸਵਾਲ ਹੋਵੇ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਅਤੇ ਦੂਜੀ ਗੱਲ ਮੈਂ ਦੱਸਣੀ ਜ਼ਰੂਰੀ ਹੈ ਕਿ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿਣਾ ਕਿ ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਅਰਫਾ ਮੁਜ਼ੱਫਰ ਜੀ ਨਾਲ ਜ਼ਰੂਰ ਕੰਟੈਕਟ ਕਰੋ। ਕੰਟੈਕਟ ਕਰਨ ਤੋਂ ਬਾਅਦ ਡਿਸੀਜਨ ਬਣਾਓ ਕਿ ਤੁਸੀਂ ਕਿਹਦੇ ਨਾਲ ਡੀਲ ਕਰਨਾ। ਸਿਰਫ ਮੈਂ ਇੰਨੀ ਇੱਥੇ ਤੱਕ ਮੈਂ ਲਾਈਨ ਖਿੱਚਦਾ, ਰੈੱਡ ਲਾਈਨ ਮੇਰੀ ਇਹ ਹੈ ਕਿ ਸਾਰਿਆਂ ਨੂੰ ਬੁਲਾਓ, ਇੱਕ ਬੰਦੇ ਨੂੰ, ਪਹਿਲੀ ਗੱਲ, ਇੱਕ ਬੰਦੇ ਨਾਲ ਕਦੇ ਵੀ ਸਾਈਨ ਨਾ ਕਰੋ। ਦੂਸਰੀ ਮੇਰੀ ਗੱਲ ਇਹ ਕਹਿਣਾ ਕਿ 3-4 ਬੰਦਿਆਂ ਦੀ ਰਾਏ ਲਓ। ਤੀਸਰੀ ਗੱਲ ਕਹਿੰਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ, ਕਿਹੜਾ ਕੋਈ ਨੁਕਸਾਨ ਹੈ। ਉਸ ਤੋਂ ਬਾਅਦ ਚੌਥੀ ਗੱਲ ਹੈ, ਫੇਰ ਡਿਸੀਜਨ ਬਣਾਓ, ਕਿਉਂਕਿ ਜਲਦੀ ਨਾਲ ਕੀਤਾ ਹੋਇਆ ਡਿਸੀਜਨ ਕਈ ਵਾਰੀ ਸਾਨੂੰ ਪਛਤਾਵਾ ਲੱਗਦਾ। ਸੋ ਉਹੀ ਗੱਲ ਕਿ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਕੀ ਖੇਤ, ਜਦੋਂ ਤੁਸੀਂ ਸਾਈਨ ਹੀ ਕਰਦੇ ਜੇ ਦਾਰੂ ਪੀ ਕੇ ਜੇ ਰੋਟੀ ਖਾ ਕੇ ਜਾਂ ਜਿਵੇਂ ਰਿਸ਼ਤੇਦਾਰੀ 'ਚ ਪੇਂਡੂ ਕਰਕੇ, ਫਿਰ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਇਸ ਕਰਕੇ 4 ਗੱਲਾਂ 'ਤੇ ਜ਼ੋਰ ਦਿੰਦਾ ਕਿ ਨੰਬਰ 1 ਕਿ ਇੱਕ ਬੰਦੇ ਨਾਲ ਕਦੇ ਵੀ ਪਹਿਲੀ ਵਾਰ ਕਰਕੇ ਸਾਈਨ ਨਾ ਕਰੋ, 2-3 ਬੰਦਿਆਂ ਨੂੰ ਬੁਲਾਓ, 3-4 ਨੂੰ ਬੁਲਾਓ, ਨੰਬਰ 1 ਸਭ ਦੀ ਰਾਇ ਲਓ। ਤੀਸਰੀ ਗੱਲ, ਖੁੱਲ੍ਹ ਕੇ ਸਵਾਲ ਪੁੱਛੋ, ਅਰਫਾ ਮੁਜ਼ੱਫਰ ਜੀ ਨੂੰ ਬੁਲਾਓ, ਉਸ ਤੋਂ ਬਾਅਦ ਡਿਸੀਜਨ ਕਰੋ, ਜਿਹੜਾ ਵੀ ਡਿਸੀਜਨ ਕਰੋਗੇ ਖੇੜੇ ਮੱਥੇ। ਸੋ ਜੀ, ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈਗਾ 647-898-6245, ਇਹ ਉਹਨਾਂ ਦਾ ਨੰਬਰ ਹੈ। ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ ਜਾਂ ਸਾਡੇ ਸਟੂਡੀਓ 'ਚ ਕਾਲ ਕਰ ਸਕਦੇ ਹੋ 6416-410-1778 ਸੋ ਉਸ ਨੰਬਰ 'ਤੇ ਜੇ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ ਤੁਸੀਂ ਉਹਨਾਂ ਦਾ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ ਅਤੇ ਉਹਨਾਂ ਨੂੰ ਸੁਨੇਹਾ ਦਿਓ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਹਰ ਸ਼ੰਕੇ ਨੂੰ ਕਲੈਰਿਟੀ ਦੇ ਨਾਲ 100% ਸਾਫ਼ ਸੁਥਰੇ ਢੰਗ ਦੇ ਨਾਲ ਤੁਹਾਨੂੰ ਉਹ ਜਵਾਬ ਦੇਣਗੇ ਸੋ ਇਹ ਉਹਨਾਂ ਦੇ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਉਹਨਾਂ ਦੇ ਤਾਬਨ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਮੈਂ ਦੱਸਿਆ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਦੋ ਹਿੱਸਿਆਂ 'ਚ ਵੰਡਿਆ ਪਹਿਲੇ ਹਿੱਸੇ ਦੇ ਵਿੱਚ ਅਸੀਂ ਦੋ ਕੈਂਡੀਡੇਟ ਨੇ ਜੇ ਔਨ ਦੀ ਏਅਰ ਉਹਨਾਂ ਨੂੰ ਲਵਾਂਗੇ ਇੱਕ ਲਿਬਰਲ ਪਾਰਟੀ 'ਚ ਨੇ ਹਰਿੰਦਰ ਮੱਲੀ ਅਤੇ ਦੂਸਰੇ ਨੇ ਆਪਣੇ ਗਰੇਵਾਲ ਸਾਹਿਬ ਸਾਡੇ ਬਰੈਂਪਟਨ ਈਸਟ ਤੋਂ ਨੇ ਤੁਸੀਂ ਆਪਾਂ ਉਹਨਾਂ ਦੇ ਨਾਲ ਕੁਐਸਚਨ ਕਰਾਂਗੇ ਮੈਂ ਕਿਸੇ ਪਾਰਟੀ ਪੂਰਟੀ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਮੇਰੀ ਇੱਕੋ ਹੀ ਸ਼ਰਤ ਹੁੰਦੀ ਹੈ ਸਾਫ਼ ਸੁਥਰੇ ਢੰਗ ਨਾਲ ਜੋ ਮੇਰੇ ਦਿਲ ਦੇ ਵਿੱਚ ਗੱਲ ਆ ਉਹਨਾਂ ਨੂੰ ਸਵਾਲ ਪੁੱਛ ਲੈਣਾ ਜਵਾਬ ਉਹਨਾਂ ਨੇ ਦੇਣਾ ਵੋਟਾਂ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀਆਂ ਨੇ ਹਰੇਕ ਦੀ ਦੁਕਾਨ ਲੱਗੀ ਆਪਣਾ ਆਪਣਾ ਪ੍ਰਚਾਰ ਕਰਨਾ ਗਾਹਕ ਉੱਥੇ ਹੀ ਪਹੁੰਚਣਗੇ ਜਿਹੜਾ ਹੁਣ ਚੰਗਾ ਲੱਗੂ ਉਸ ਦੁਕਾਨ ਦੇ ਉੱਤੇ ਵਿਕਰੀ ਹੋ ਜਾਂਦੀ ਹੈ ਸਿੰਪਲ ਗੱਲ ਇਹ ਹੈ ਸੋ ਬਿਫੋਰ ਆਈ ਸਟਾਰਟ ਔਰ ਅਸੀਂ ਉਹਨਾਂ ਨਾਲ ਲਾਈਨ ਲਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗਾਣਾ ਸੁਣਾਉਂਦੇ ਹਾਂ ਕਿਉਂਕਿ ਨੀਡ ਆਫ ਏ ਪਰਫੈਕਟ ਮਾਸਟਰ ਹੈ ਕਿ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਜਿੰਨਾ ਵੀ ਸਾਨੂੰ ਗਿਆਨ ਹੈ ਸਕੂਲ 'ਚ ਜਾਓ ਕਾਲਜ ਜਾਓ ਯੂਨੀਵਰਸਿਟੀ ਜਾਓ ਪ੍ਰੋਫੈਸ਼ਨਲ ਕੋਰਸ ਲਾਓ ਉੱਥੇ ਸਾਨੂੰ ਬਾਹਰੀ ਟੀਚਰ ਦੀ ਦੁਨਿਆਵੀ ਟੀਚਰ ਦੀ ਲੋੜ ਪੈਂਦੀ ਹੈ ਜਿਨ੍ਹਾਂ ਤੋਂ ਗਿਆਨ ਲੈ ਕੇ ਅਸੀਂ ਗਿਆਨਵਾਨ ਬਣਦੇ ਹਾਂ ਇਸੇ ਤਰ੍ਹਾਂ ਹੀ ਜਿਹੜਾ ਅੰਦਰਲਾ ਗਿਆਨ ਹੈ ਉਹ ਵੀ ਜ਼ਰੂਰੀ ਹੈ ਉਹਦੇ ਲਈ ਵੀ ਟੀਚਰ ਦਾ ਹੋਣਾ ਜ਼ਰੂਰੀ ਹੈ ਉਹ ਟੀਚਰ ਜਿਹੜਾ ਹੋਊਗਾ ਉਹ ਕਾਮਯਾਬ ਹੈ ਜਿਹਨੂੰ ਅੰਦਰ ਦਾ ਗਿਆਨ ਹੋਊਗਾ ਜਿਸ ਤਰ੍ਹਾਂ ਜੇ ਅਸੀਂ ਯੂਨੀਵਰਸਿਟੀ ਜਾਂਦਾ ਤਾਂ ਜਿਹੜੇ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਨੇ ਘੱਟੋ ਘੱਟ PhD ਹੁੰਦੇ ਨੇ ਇਸੇ ਤਰ੍ਹਾਂ ਜੇ ਸਕੂਲ ਦੇ ਵਿੱਚ ਪ੍ਰਾਇਮਰੀ ਜਾਂਦੇ ਉਹ JVT ਟੀਚਰ ਹੁੰਦੇ ਨੇ ਜੇ ਹਾਈ ਸਕੂਲ ਜਾਂਦੇ ਆ ਉਹ BEd ਜਾਂ MEd ਹੁੰਦੇ ਨੇ ਇਸ ਤਰ੍ਹਾਂ ਮੈਡੀਕਲ ਸਕੂਲ ਦੇ ਵਿੱਚ ਜਾਂਦੇ ਉਹ ਡਾਕਟਰਸ ਹੁੰਦੇ ਨੇ ਸੋ ਉਹ ਬਾਹਰਲੀ ਗਿਆਨ ਉਹਨਾਂ ਦਾ ਹੋਣਾ ਚਾਹੀਦਾ ਤਾਂ ਸਾਨੂੰ ਪੜ੍ਹਾਉਣਗੇ ਇਸੇ ਤਰ੍ਹਾਂ ਜੇ ਅੰਦਰਲਾ ਗਿਆਨ ਲੈਣਾ ਤਾਂ ਅੰਦਰਲਾ ਗਿਆਨ ਦਾ ਪਰਫੈਕਟ ਹੋਣਾ ਚਾਹੀਦਾ ਜਿਹਨੂੰ ਕਾਮਲ ਮੁਰਸ਼ਿਦ ਕਹਿ ਦਿੰਦੇ ਹਾਂ ਸੰਤ ਸਤਿਗੁਰੂ ਕਹਿ ਦਿੰਦੇ ਹਾਂ ਸਪਿਰਚੁਅਲ ਟੀਚਰ ਕਹਿ ਸਕਦੇ ਹਾਂ ਜੋ ਮਰਜ਼ੀ ਨਾ ਦੇ ਦਿਓ ਉਹਦੀ ਕਿਉਂ ਲੋੜ ਹੈ ਸਾਨੂੰ ਉਹਦੇ ਉੱਤੇ ਗੱਲ ਕਰਾਂਗੇ ਸੋ ਉਸੇ ਟੋਪਿਕ ਨੂੰ ਉਸੇ ਟੋਪਿਕ ਦੀ ਬਲਾ ਦੇ ਉੱਤੇ ਉਹਦੇ ਉੱਤੇ ਬੇਸ਼ ਦੇ ਉੱਤੇ ਆਪਾਂ ਪਹਿਲਾਂ ਗਾਣਾ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਜਾਂ ਸਾਡੇ ਨਾਲ ਮੱਲੀ ਸਾਹਿਬ ਹੋਣਗੇ ਜਾਂ ਗਰੇਵਾਲ ਸਾਹਿਬ ਹੋਣਗੇ ਜਿਹੜੇ ਵੀ ਹੋਣਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੁਣੋ ਗਾਣਾ
ਮੇਰੇ ਸਤਿਗੁਰੂ ਜੀ ਤੁਸੀਂ ਮੇਰ ਕਰੋ ਮੈਂ ਦਰ ਤੇਰੇ ਤੇ ਆਈ ਹੋਈਆਂ ਮੈਂ ਦਰ ਤੇਰੇ ਤੇ ਆਈ ਮੇਰੇ ਕਰਮਾਂ ਵੱਲ ਨਾ ਵੇਖਿਓ ਜੀ ਮੈਂ ਕਰਮਾਂ ਤੋਂ ਸ਼ਰਮਾਈ ਮੇਰੇ ਸਤਿਗੁਰੂ ਜੀ ਤੁਸੀਂ ਮੇਰ ਕਰੋ ਮੈਂ ਦਰ ਤੇਰੇ ਤੇ ਆਈ ਹੋਈਆਂ ਜੋ ਦਰ ਤੇਰੇ ਤੇ ਆ ਜਾਂਦਾ ਉਹ ਅਸਲ ਖਜ਼ਾਨੇ ਪਾ ਜਾਂਦਾ ਮੈਨੂੰ ਵੀ ਖਾਲੀ ਮੋੜੀ ਨਾ ਮੇਰੀ ਦਰ ਤੇ ਆਸ ਲਗਾਈ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਦੋ ਹਿੱਸਿਆਂ ਦੇ ਵਿੱਚ ਅਸੀਂ ਕਰ ਰਹੇ ਹਾਂ ਇੱਕ ਹਿੱਸਾ ਜਿਹੜਾ ਪਹਿਲਾ ਹਿੱਸਾ ਹੈ ਕਿਉਂਕਿ ਇੰਟੈਰੀਓ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ ਸੋ ਉਸ ਇਲੈਕਸ਼ਨ ਦੇ ਮੱਦੇਨਜ਼ਰ ਅਸੀਂ ਜਿਹੜਾ ਪਹਿਲਾ ਹਾਫ ਹੈ ਦੋ ਅਸੀਂ MPP ਦੇ ਜਿਹੜੇ ਕੈਂਡੀਡੇਟ ਨੇ ਇੱਕ ਸਾਡੇ ਹਰਿੰਦਰ ਮੱਲੀ ਜੀ ਨੇ ਯੰਗ ਗਰਲ ਹੈ ਅਤੇ ਉਹ ਬਰੈਂਪਟਨ ਤੋਂ ਲੜ ਰਹੇ ਨੇ ਲਿਬਰਲ ਪਾਰਟੀ ਵੱਲੋਂ ਅਤੇ ਦੂਸਰੇ ਪਾਰਟ ਦੇ ਵਿੱਚ ਅਸੀਂ PC ਪਾਰਟੀ ਨੂੰ ਡੀਲ ਕਰਾਂਗੇ ਅਤੇ ਫਿਰ ਅਸੀਂ ਜਿਹੜੇ NDP ਨੂੰ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਮੇਰਾ ਸਪਿਰਚੁਅਲ ਪ੍ਰੋਗਰਾਮ ਹੈ ਹਾਫ ਦੇ ਉੱਤੇ ਕਿ ਵਾਈ ਵੀ ਨੀਡ ਏ ਪਰਫੈਕਟ ਲਿਵਿੰਗ ਮਾਸਟਰ ਕਿ ਸਾਨੂੰ ਜਦੋਂ ਦੁਨੀਆ ਦਾ ਗਿਆਨ ਲੈਣਾ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਕਾਲਜ ਜਾਂਦੇ ਹਾਂ ਯੂਨੀਵਰਸਿਟੀ ਜਾਂਦੇ ਹਾਂ ਕੋਈ ਮੈਡੀਕਲ ਪ੍ਰੋਫੈਸ਼ਨ ਜਾਂਦੇ ਹਾਂ ਉੱਥੇ ਜਿਹੜੇ ਉਸ ਸਬਜੈਕਟ ਦੇ ਐਕਸਪਰਟ ਹੁੰਦੇ ਨੇ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਵੀ ਐਕਸਪਰਟ ਹੋ ਜਾਂਦੇ ਹਾਂ ਇਸੇ ਤਰ੍ਹਾਂ ਹੀ ਵੈਨ ਯੂ ਗੋ ਵਿਦ ਇਨ ਜਦੋਂ ਅਸੀਂ ਅੰਦਰੋਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ ਤਾਂ ਉਹਦੇ ਲਈ ਉਹ ਅਧਿਆਪਕ ਉਹ ਟੀਚਰ ਉਹ ਸਪਿਰਚੁਅਲ ਗੁਰੂ ਉਹ ਪਰਫੈਕਟ ਮਾਸਟਰ ਉਹ ਕਾਮਲ ਮੁਰਸ਼ਿਦ ਚਾਹੀਦਾ ਹੈ ਜਿਹਨੇ ਖੁਦ ਆਪਣਾ ਅੰਦਰਲਾ ਪਰਦਾ ਖੋਲ੍ਹ ਲਿਆ ਜਿਹਨੇ ਅੰਦਰੋਂ ਖੁਸ਼ੀ ਪ੍ਰਾਪਤ ਕਰ ਲਈ ਹੋਵੇ ਜਦੋਂ ਅਸੀਂ ਉਹਦੀ ਗਾਈਡੈਂਸ ਲੈਂਦੇ ਹਾਂ ਤਾਂ ਹੀ ਸਾਨੂੰ ਖੁਸ਼ੀ ਮਿਲਦੀ ਹੈ ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾ ਆਵੇ ਹਾਥ ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ ਬੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ ਕੋਟ ਜਨਮ ਕਾ ਪੰਧ ਥਾ ਪਲਮੇ ਪਹੁੰਚਾ ਜਾਏ ਕਿ ਭੇਦੀ ਦਾ ਹੋਣਾ ਜ਼ਰੂਰੀ ਹੈ ਜਿੱਥੇ ਜਿਹੜੀ ਵਸਤੂ ਹੈ ਜਿਹੜੀ ਖੁਸ਼ੀ ਹੈ ਉਹ ਸਾਡੇ ਅੰਦਰ ਹੈ ਅਤੇ ਅੰਦਰੋਂ ਕਿਵੇਂ ਲੱਭੀਏ ਉਹ ਉਦੋਂ ਹੀ ਲੱਭਾਂਗੇ ਜਦੋਂ ਕੋਈ ਸਾਨੂੰ ਅਜਿਹਾ ਟੀਚਰ ਮਿਲ ਜੇ ਜਿਹਨੇ ਕਿ ਅੰਦਰ ਜਾ ਕੇ ਖੁਸ਼ੀ ਪ੍ਰਾਪਤ ਕੀਤੀ ਹੋਵੇ ਸੋ ਇਸ ਟੋਪਿਕ ਦੇ ਉੱਤੇ ਆਪਾਂ ਬਾਅਦ 'ਚ ਗੱਲ ਕਰਾਂਗੇ ਹੁਣ ਮੇਰੇ ਨਾਲ ਲਾਈਨ 'ਤੇ ਹਰਿੰਦਰ ਮੱਲੀ ਨੇ ਸੋ ਉਹਨਾਂ ਨਾਲ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ ਸਭ ਤੋਂ ਪਹਿਲਾਂ ਹਰਿੰਦਰ ਮੱਲੀ ਵੈਲਕਮ ਟੂ ਦਾ ਸ਼ੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ
ਥੈਂਕ ਯੂ ਜੀ ਮੈਨੂੰ ਇੱਕ ਮੌਕਾ ਦੇਣ ਦਾ ਤੁਹਾਡੇ ਸ਼ੋਅ ਤੇ ਆਉਣ ਦਾ ਤੇ ਜਿਹੜੇ ਸਾਡੇ ਸੋਤੇ ਆ ਉਹਨਾਂ ਨਾਲ ਗੱਲਬਾਤ ਕਰਨ ਦਾ
ਹਾਂਜੀ ਆਪਾਂ ਤੁਹਾਡੇ ਨਾਲ ਕਿਉਂਕਿ ਹੁਣ ਇਲੈਕਸ਼ਨ ਬਿਲਕੁਲ ਸਿਰ ਦੇ ਉੱਪਰ ਖੜੀ ਹੈ ਵੈਨਸਡੇ ਨੂੰ ਇਲੈਕਸ਼ਨ ਹੋ ਜਾਣੀ ਹੈ ਇਹ ਮੇਰਾ ਸੰਡੇ ਨੂੰ ਪ੍ਰੋਗਰਾਮ ਹੁੰਦਾ ਸੋ ਇਸ ਕਰਕੇ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਕਿਉਂਕਿ ਮੈਨੂੰ ਪਤਾ ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਬ੍ਰੈਂਪਟਨ ਦੇ ਤੁਸੀਂ ਕਿਸ ਏਰੀਏ ਦੇ ਵਿੱਚੋਂ ਖੜੇ ਹੋ ਨੰਬਰ 1 ਉਹ ਏਰੀਆ ਕਿੱਥੇ ਕਿੱਥੇ ਹੈ ਤਾਂ ਕਿ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਸਾਡੇ ਏਰੀਏ 'ਚ ਨੇ ਕਿ ਦੂਜੇ 'ਚ ਨੇ ਕਿਉਂਕਿ ਬ੍ਰੈਂਪਟਨ 'ਚ 5 ਕੈਂਡੀਡੇਟ 5 ਰਾਈਡਿੰਗਸ ਨੇ ਮੇਰੇ 5 ਨੇ ਜੇ ਫਾਰਮ ਨਾਟ ਰੋਂਗ ਸੋ ਤੁਸੀਂ ਆਪਣੇ ਰਾਈਡਿੰਗ ਦੇ ਬਾਰੇ ਦੱਸੋ ਉਸ ਤੋਂ ਬਾਅਦ ਮੈਂ ਹੁਣ ਜ਼ਿਆਦਾ ਨਹੀਂ ਬੋਲਣਾ ਤੁਸੀਂ ਬੋਲੋਗੇ ਕਿ ਤੁਹਾਡੀ ਕੀ ਬੈਕਗਰਾਊਂਡ ਹੈ ਤੁਸੀਂ ਕਦੋਂ ਇਲੈਕਸ਼ਨ ਲੜੀਆਂ ਕਿਹੜੀਆਂ ਕਿਹੜੀਆਂ ਪੋਸਟ ਤੇ ਰਹੇ ਤੇ ਕਿਹੜੇ ਪਰਿਵਾਰ ਚੋਂ ਆਏ ਹੋ ਕੀ ਤੁਹਾਡੇ ਵਿੱਚ ਗੁਣ ਨੇ ਜਿਹਦੇ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਣ ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜੇ ਮੋਟੇ ਕੁਐਸਚਨ ਵੀ ਕਰਾਂਗਾ ਗੋ ਹੈ
ਠੀਕ ਹੈ ਜੀ ਥੈਂਕ ਯੂ ਸੋ ਮਚ ਸੋ ਜਿਹੜੀ ਸਾਡੀ ਰਾਈਡਿੰਗ ਹੈ ਉਹ ਬ੍ਰੈਂਪਟਨ ਨੋਰਥ ਦੀ ਰਾਈਡਿੰਗ ਆ ਬ੍ਰੈਂਪਟਨ ਨੋਰਥ ਨੇ ਜਿਹੜਾ ਹੈਗਾ ਆ ਇਹ ਹਾਈਵੇ 10 ਤੋਂ ਸ਼ੁਰੂ ਹੁੰਦੀ ਆ ਹਾਈਵੇ 10 ਤੋਂ ਟੋਰਬਨ ਤੱਕ ਜਾਂਦੀ ਆ ਪਰ ਜਦੋਂ ਅਸੀਂ ਇਹਨਾਂ ਦੇ ਨੋਰਥ ਐਂਡ ਸਾਊਥ ਬਾਉਂਡਰੀਜ਼ ਦੇਖਦੇ ਹਾਂ ਥੋੜਾ ਜਿਹਾ ਬਦਲਦੇ ਨੇ ਸੋ ਜਿਹੜੀ ਨੋਰਥ ਬਾਉਂਡਰੀ ਆ ਇਟ ਇਜ਼ ਐਕਚੁਅਲੀ ਅ ਪਾਕਿਟ ਆਫ ਬ੍ਰੈਂਪਟਨ ਜਿਹੜੇ ਮੇਫੀਲਡ ਤੋਂ ਉੱਪਰਲੇ ਪਾਸੇ ਦੀ ਆ ਉਹ ਵੀ ਇਨਕਲੂਡ ਹੁੰਦੀ ਆ ਬਾਕੀ ਇਹ ਸਾਰੀ ਮੇਫੀਲਡ ਬਾਰਡਰ ਲਾਈਨ ਆ ਜਿਹਨਾਂ ਤੇ ਆਪਾਂ ਬ੍ਰੈਮਲੀ ਤੱਕ ਨਹੀਂ ਆਉਂਦੇ ਬ੍ਰੈਮਲੀ ਤੋਂ ਜਿਹੜੀ ਨੋਰਥ ਬਾਉਂਡਰੀ ਆ ਉਹ ਹੈਗੀ ਆ ਸੈਂਡਲਵੁੱਡ ਜਦੋਂ ਅਸੀਂ ਥੱਲੇ ਨੂੰ ਜਾਂਦੇ ਹਾਂ ਸਾਊਦਰਨ ਬਾਉਂਡਰੀ ਹੈਗੀ ਆ ਵਿਲੀਅਮਸ ਪਾਰਕਵੇ ਸੋ ਵਿਲੀਅਮਸ ਪਾਰਕਵੇ ਤੋਂ ਤੁਸੀਂ ਜਾਂਦੇ ਹਾਂ ਰਾਈਟ ਟਿਲ ਦ 410 ਤੇ ਫਿਰ ਆ ਜਾਂਦੀ ਹੈ ਉੱਪਰਲੇ ਪਾਸੇ ਨੂੰ ਬੋਵੇਰ ਤੱਕ
ਬਿਲਕੁਲ
ਬਾਕੀ ਬ੍ਰੈਂਪਟਨ ਨੋਰਥ ਇਜ਼ So those are the boundaries of Brampton North. I would like to tell you that in 2010, there was a school board trustee elect in 2010 to 2014. In 2014, there was MPP elect in Brampton Springdale. Though. So the riding has changed a little bit. And then I had the opportunity to serve as a parliamentary assistant to many different capacities, 3 different capacities, the anti-racism directorate, or the West travel and tourism, the West the women's issues, the West. Usko baad mein serve kita as the minister responsible for the status of women in Ontario. So both hi changi mauke mile hai community di seva karne layi te koshish kiti hai hamesha vi assi community di awaaz uthaiye te seva karde rahiye baki us to baad pichli election to baad I have been working in the not for profit sector right here in Brampton so jado assi galbat karde sadi the ek ngo a main unna de naal kaam kardi ha ode vich vi assi jehdi sadi community odi seva karde ha in a different form in a different way because vich obviously sigi vi politics is one thing but I enjoy community service so I continued in a different role but to serve the community ode vich assi kafi sare services sadi ngo jehdi provide karde sigi community de layi oh vi itthe brampton de vich hi si riding de vich hi si at least te so mainu community de naal miln julna phir vi mauka milda reha te and educationally my background is in policy and governance so policy te governance mein study kita hai meri undergrad policy te governance de vich hai te dusra us to baad main abhi mba complete kiti hai rotman school of business to jada university of toronto the business school ya ਜਦੋਂ ਅਸੀਂ ਗੱਲ ਕਰਦੇ ਹਾਂ ਬਾਕੀ ਐਕਸਪੀਰੀਅੰਸ ਦੀ ਆਈ ਥਿੰਕ ਵੀ ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਹੁਣ ਤਾਈਂ ਵੀ ਮੈਂ ਆਪਣੇ ਐਕਸਪੀਰੀਅੰਸ ਦੇ ਮੈਂ ਬਹੁਤ ਕੁਛ ਸਿੱਖਿਆ ਹੈ ਪੋਲੀਟਿਕਸ ਦੇ ਬਾਰੇ ਫਰੋਮ ਅ ਵੈਰੀ ਯੰਗ ਏਜ ਐਂਡ ਆਈ ਥਿੰਕ ਪੋਲੀਟਿਕਸ ਇਜ਼ ਅਬਾਊਟ ਕਮਿਊਨਿਟੀ ਇਟਸ ਅਬਾਊਟ ਬੀਇੰਗ ਅ ਗ੍ਰਾਸ ਰੂਟ ਬਿਲਡਰ ਐਂਡ ਵਰਕਿੰਗ ਵਿਦ ਯੋਰ ਕਮਿਊਨਿਟੀ ਕਮਿਊਨਿਟੀ ਦੀ ਸੇਵਾ ਇਹਦਾ ਮਤਲਬ ਕਹਿੰਦਾ ਹੁੰਦੇ ਆ ਤੇ ਕਮਿਊਨਿਟੀ ਦੀ ਆਵਾਜ਼ ਉਠਾਉਣੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਪੋਲੀਟੀਸ਼ੀਅਨ ਹਰ ਚੀਜ਼ ਠੀਕ ਕਰ ਸਕਦੇ ਆ ਜਾਂ ਇੱਕ ਬੰਦਾ ਸਾਰਾ ਕੁਛ ਬਦਲ ਸਕਦਾ ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਜਿਹੜੀ ਕਮਿਊਨਿਟੀ ਦੀ ਆਵਾਜ਼ ਉਠਾਉਣੀ ਹੈ ਉਹ ਸਾਡਾ ਫਰਜ਼ ਆ ਜਿਹੜੀ ਕਮਿਊਨਿਟੀ ਦੇ ਇਸ਼ੂਜ਼ ਆ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਉਹ ਸਾਡਾ ਫਰਜ਼ ਆ ਤੇ ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਹਮੇਸ਼ਾ ਇਲੈਕਟਿਡ ਨਾਨ ਇਲੈਕਟਿਡ ਟੂ ਬੀ ਇਨਵੋਲਵਡ ਐਂਡ ਇੰਗੇਜਡ ਇਨ ਆਰ ਲੋਕਲ ਕਮਿਊਨਿਟੀਜ਼ ਐਂਡ ਵਨ ਆਈ ਸੇ ਕਮਿਊਨਿਟੀ ਆਈ ਮੀਨ ਦੀ ਇੰਟਾਇਰ ਬ੍ਰੈਂਪਟਨ ਨੋਰਥ ਕਮਿਊਨਿਟੀ because ਅਸੀਂ ਇੱਕ ਡਾਇਵਰਸ ਕਮਿਊਨਿਟੀ ਆ ਤੇ ਸਾਨੂੰ ਸਾਡੀ ਡਾਇਵਰਸਿਟੀ ਦੀ ਰਿਸਪੈਕਟ ਕਰਨੀ ਬਹੁਤ ਹੀ ਜ਼ਰੂਰੀ ਆ। ਜਦੋਂ ਅਸੀਂ ਇਸ ਇਲੈਕਸ਼ਨ ਦੇ ਮੁੱਦੇ ਦੇਖਦੇ ਹਾਂ, ਅਸੀਂ ਜਿਹੜੇ ਸਭ ਤੋਂ ਵੱਧ ਬਿਠਾਏ ਜਾਂਦੇ ਮੁੱਦੇ ਸਾਡੇ ਬ੍ਰੈਂਪਟਨ ਦੇ ਲਈ ਇਹ ਆ, ਐਜੂਕੇਸ਼ਨ, ਹੈਲਥ ਕੇਅਰ ਤੇ ਅਫੋਰਡੇਬਿਲਿਟੀ। ਦੇਖੋ, ਲਾਈਫ ਸਾਰਿਆਂ ਲਈ ਬਹੁਤ ਹੀ ਮੁਸ਼ਕਿਲ ਹੋ ਗਈ ਹੈ ਇਨ ਟਰਮਸ ਆਫ ਅਫੋਰਡੇਬਿਲਿਟੀ। ਜੇ ਅਸੀਂ ਹਾਊਸਿੰਗ ਮਾਰਕੀਟ ਵੱਲ ਦੇਖੀਏ, ਘਰਾਂ ਦੀਆਂ ਪ੍ਰਾਈਸਾਂ ਬਹੁਤ ਵੱਧ ਚੁੱਕੀਆਂ ਆ। ਜੇ ਅਸੀਂ ਗਰੋਸਰੀ ਵੱਲ ਦੇਖੀਏ, ਉਹ ਵੀ ਵੱਧ ਚੁੱਕੀ ਹੈ, ਗੈਸ ਦੀ ਪ੍ਰਾਈਸ ਵੱਧ ਚੁੱਕੀ ਆ। ਸੋ ਦ ਓਨਟਾਰੀਓ ਲਿਬਰਲਸ ਆਰ ਕਮਿਟਡ ਟੂ ਮੇਕਿੰਗ ਏ ਮੋਰ ਅਫੋਰਡੇਬਲ ਲਾਈਫ ਸਟਾਈਲ ਫਾਰ ਐਵਰੀਬਡੀ। ਆਈ ਨੋ ਬਹੁਤ ਹੀ ਮੁਸ਼ਕਿਲ ਹੋ ਜਾਂਦੀ। ਬਾਕੀ ਜੇ ਅਸੀਂ ਐਜੂਕੇਸ਼ਨ ਵੱਲ ਦੇਖੀਏ, ਅਸੀਂ ਪਿਛਲੇ 2 ਸਾਲਾਂ ਤੋਂ ਬੱਚਿਆਂ ਨੇ ਬਹੁਤ ਹੀ ਸਫ਼ਰ ਕੀਤਾ ਆ। ਜਦੋਂ ਬੱਚਿਆਂ ਨੇ ਵੀ ਜਿਹੜਾ ਆਨਲਾਈਨ ਲਰਨਿੰਗ ਹੈ ਬਹੁਤ ਮੁਸ਼ਕਿਲ ਸੀਗੀ, ਜੇ ਅਸੀਂ ਛੋਟੇ ਬੱਚਿਆਂ ਵੱਲ ਦੇਖੀਏ ਉਹਨਾਂ ਲਈ ਵੀ ਤੇ ਜਿਹੜੇ ਸਾਡੇ ਹਾਈ ਸਕੂਲਰਸ ਆ ਉਹਨਾਂ ਲਈ ਵੀ। ਓਨਟਾਰੀਓ ਲਿਬਰਲਸ ਨੇ ਇਹ ਕਮਿਟ ਕੀਤਾ ਆ ਵੀ ਜੇ ਸਾਡੀ ਗਵਰਨਮੈਂਟ ਬਣਦੀ ਆ, ਅਸੀਂ ਜਿਹੜੇ ਕਲਾਸਰੂਮ ਸਾਈਜ਼ ਆ ਉਹਨਾਂ ਨੂੰ 20 ਕਿਡਸ ਪਰ ਕਲਾਸਰੂਮ ਕਰਾਂਗੇ। ਬਿਕੋਜ਼ ਬੱਚਿਆਂ ਨੂੰ ਫਿਰ ਉਹ ਅਟੈਂਸ਼ਨ ਮਿਲ ਸਕੂਗੀ ਜਿਹਨਾਂ ਦੀ ਉਹਨਾਂ ਨੂੰ ਸਖ਼ਤ ਜ਼ਰੂਰਤ ਹੈ ਇਸ ਟਾਈਮ ਤੇ। ਬਾਕੀ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜਾ ਆਪਸ਼ਨਲੀ ਅਸੀਂ ਗ੍ਰੇਡ 13 ਆਫਰ ਕਰਨਾ ਚਾਹਾਂਗੇ ਵੀ ਜਿਹੜੇ ਹਾਈ ਸਕੂਲਰਸ ਆ ਉਹਨਾਂ ਨੇ ਆਪਣੀ ਪੋਸਟ ਸੈਕੰਡਰੀ ਐਜੂਕੇਸ਼ਨ ਪਰਸੂ ਕਰਨੀ ਆ, ਉਹਨਾਂ ਨੂੰ ਸ਼ਾਇਦ ਇੱਕ ਥੋੜਾ ਜਿਹਾ ਇਹ ਆਨਲਾਈਨ ਰਹਿਣ ਦੇ ਕਾਰਨ ਉਹਨਾਂ ਨੂੰ ਥੋੜਾ ਜਿਹਾ ਐਕਸਟਰਾ ਟਾਈਮ ਚਾਹੀਦਾ ਹੋਵੇ ਟੂ ਮੇਕ ਦੋਜ਼ ਡਿਸੀਜਨਸ, ਟੂ ਬੀ ਆਊਟ ਦੇਅਰ, ਟੂ ਫੁਲਫਿਲ ਦੇਅਰ ਰਿਕੁਆਇਰਮੈਂਟਸ, ਟੂ ਪਰਸੂ ਅ ਕਰੀਅਰ ਦੈਟ ਦੇ ਆਰ ਰੀਅਲੀ ਇੰਟਰਸਟਿਡ ਇਨ। So I think that will support their success. ਇਹਦੇ ਵਿੱਚ ਬੱਚਿਆਂ ਦੀ ਕਾਮਯਾਬੀ ਦੀ ਅਸੀਂ ਸਪੋਰਟ ਕਰਨੀ ਚਾਹੁੰਦੇ ਹਾਂ, ਨਾ ਕਿ ਵੀ ਡੋਂਟ ਵਾਂਟ ਟੂ ਸੈਟ ਆਰ ਕਿਡਸ ਅਪ ਫਾਰ ਫੇਲਿਅਰ, ਵੀ ਵਾਂਟ ਟੂ ਸੈਟ ਦੇਮ ਅਪ ਫਾਰ ਸਕਸੈਸ। ਤੀਸਰੀ ਗੱਲ ਹੈਲਥ ਕੇਅਰ ਦੀ, ਜਦ ਅਸੀਂ ਹੈਲਥ ਕੇਅਰ ਦੀ ਗੱਲ ਕਰਦੇ ਹਾਂ, ਆਈ ਮੀਨ ਬ੍ਰੈਂਪਟਨ ਦਾ ਸੈਕੰਡ ਹਾਸਪਿਟਲ ਇਜ਼ ਅ ਮਸਟ, ਬ੍ਰੈਂਪਟਨ ਥਰਡ ਹਾਸਪਿਟਲ ਇਜ਼ ਅ ਮਸਟ। ਉਹਦੇ ਲਈ ਅਸੀਂ ਆਵਾਜ਼ ਜ਼ਰੂਰ ਉਠਾਉਂਦੇ ਰਹਾਂਗੇ, ਪਹਿਲਾਂ ਤੋਂ ਵੀ ਉਠਾਉਂਦੇ ਆਏ ਹਾਂ ਤੇ ਸਾਡੇ ਇਹਦੇ ਨਾਲ ਨਾਲ ਹੀ, ਪਰ ਸਾਨੂੰ ਜਿਹੜੇ ਸਾਡੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੀ ਵੀ ਰਿਸਪੈਕਟ ਕਰਨ ਦੀ ਜ਼ਰੂਰਤ ਆ। ਜਿਹੜੇ ਸਾਡੇ ਟਰਾਂਸਪੋਰਟ ਵਰਕਰਸ ਆ ਉਹਨਾਂ ਦੀ ਵੀ ਰਿਸਪੈਕਟ ਕਰਨ ਦੀ ਜ਼ਰੂਰਤ ਆ। ਇਹਨਾਂ ਲੋਕਾਂ ਨੇ ਸਾਡੀ ਇਕਾਨਮੀ, ਸਾਡੀ ਕਮਿਊਨਿਟੀਜ਼ ਨੂੰ ਚੱਲਦੇ ਰੱਖਿਆ ਆ ਪੈਂਡੈਮਿਕ ਦੇ ਵਿੱਚ। ਸੋ ਇਹਨਾਂ ਨੂੰ ਸਾਨੂੰ ਉਹ ਇੱਜ਼ਤ ਦੇਣੀ ਚਾਹੀਦੀ ਹੈ ਜਿਹੜੇ ਇਹ ਡਿਜ਼ਰਵ ਕਰਦੇ ਆ। ਜਿਹੜੇ ਹੈਲਥ ਕੇਅਰ ਵਰਕਰਸ ਆ, I think the conservative government is talking about capping their wages through Bill 124. We won't have the sufficient ability to staff our hospitals. ਹਾਸਪਿਟਲ ਬੰਦ ਰਿਹਾ ਆ ਜਿਹੜਾ ਸਾਡਾ ਪਿਓਰ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ ਆ, ਉਹ 2.5 ਮਹੀਨੇ ਬੰਦ ਇਸ ਕਰਕੇ ਰਿਹਾ ਕਿ ਸਟਾਫਿੰਗ ਰਿਸੋਰਸਿਸ ਹੈ ਨਹੀਂ ਸੀਗੇ ਉਹਦੇ ਲਈ। ਸੋ ਜਦੋਂ ਅਸੀਂ ਗੱਲ ਕਰਦੇ ਸਟਾਫਿੰਗ ਰਿਸੋਰਸਿਸ ਦੀ, ਵੀ ਹੈਵ ਟੂ ਰਿਸਪੈਕਟ ਆਰ ਫਰੰਟ ਲਾਈਨ ਹੈਲਥ ਕੇਅਰ ਵਰਕਰਸ। ਇਫ ਵੀ ਡੋਂਟ ਸ਼ੋ ਦੈਮ ਦ ਰਿਸਪੈਕਟ ਐਂਡ ਦ ਇਨਸੈਂਟਿਵਸ ਦੇ ਡਿਜ਼ਰਵ, ਵੀ ਆਰ ਗੋਇੰਗ ਟੂ ਕੰਟੀਨਿਊ ਟੂ ਡਰਾਈਵ ਪੀਪਲ ਆਊਟ ਆਫ ਦ ਪ੍ਰੋਫੈਸ਼ਨ।
ਹਾਂਜੀ, ਤੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਰਿੰਦਰ, ਵੀ ਕੁਛ ਲੋਕਾਂ ਨੂੰ ਅੱਜ ਕੱਲ੍ਹ ਬੜੀਆਂ, ਮੈਂ ਪ੍ਰੈਕਟੀਕਲ ਗੱਲ ਕਰ ਰਿਹਾ, ਲੋਕਾਂ ਨੂੰ ਬੜੀ ਸਟ੍ਰੈਸ ਰਹਿੰਦੀ ਹੈ, ਐਂਗਜ਼ਾਇਟੀ ਹੈ, ਪੈਨਿਕ ਅਟੈਕ ਹੋ ਰਹੇ ਨੇ, ਤੇ ਕਿਉਂਕਿ ਅੰਟੈਰੀਓ ਦੇ ਵਿੱਚ ਉਹ ਕਵਰੇਜ ਨਹੀਂ ਹੈ, ਫੈਮਿਲੀ ਡਾਕਟਰਸ ਤੱਕ ਉਹਨੂੰ ਕਵਰ ਕਰਦੇ ਨੇ, ਪਰ ਜਿਹੜੀਆਂ ਇਹ ਪ੍ਰੋਬਲਮਸ ਨੇ, ਇੱਕ ਤਾਂ ਕੁਛ ਤਾਂ ਲੋਕ ਹੈਜੀਟੇਟ ਕਰਦੇ ਨੇ, ਡਾਕਟਰ ਕੋਲ ਜਾਂਦੇ ਨੇ, ਪ੍ਰੋਬਲਮਸ ਵੱਧਦੀ ਜਾਂਦੀ ਹੈ। ਦੂਸਰੀ ਗੱਲ, ਕਿਉਂਕਿ ਗਵਰਨਮੈਂਟ ਕਵਰ ਨਹੀਂ ਕਰ ਰਹੀ, ਕੋਈ ਤੁਹਾਡੀ ਇਸ ਤਰ੍ਹਾਂ ਦੀ ਪਲੈਨਿੰਗ ਵੀ ਹੈ ਵੀ ਤੁਸੀਂ ਜਿਹੜੀ ਮੈਂਟਲ ਜਿਹੜੀਆਂ ਨੇ ਸਾਈਕੋ ਥੈਰੇਪੀ ਵਾਲੇ ਨੇ, ਫਿਜੀਓਥੈਰੇਪੀ ਵਾਲੇ ਨੇ, ਉਹਨਾਂ ਨੂੰ ਕੋਈ ਗਵਰਨਮੈਂਟ ਦੇ ਵੱਲੋਂ ਜਿਹੜੇ ਬੰਦੇ ਪੇਸ਼ੈਂਟ ਨੇ ਉਹਨਾਂ ਨੂੰ ਕੋਈ ਹੈਲਪ ਮਿਲੇ?
ਹਾਂਜੀ, ਸੋ ਅਸੀਂ ਮੈਂਟਲ ਹੈਲਥ ਨੂੰ ਜ਼ਰੂਰ ਸਪੋਰਟ ਕਰਾਂਗੇ। ਮੈਂਟਲ ਅਸੀਂ ਚਾਹੁੰਦੇ ਹਾਂ ਵੀ 1000 ਮੈਂਟਲ ਹੈਲਥ ਵਰਕਰਸ ਆ ਜਿਹੜੇ ਉਹ ਸਕੂਲਾਂ ਵੀ ਰੱਖੇ ਜਾਣ, ਬਿਕੋਜ਼ ਅਗੇਨ ਆਰ ਕਿਡਸ ਨੀਡ ਹੈਲਪ, ਰਾਈਟ? ਉਹਨਾਂ ਨੂੰ ਵੀ ਜ਼ਰੂਰਤ ਹੈ। ਬਾਕੀ ਮੈਂਟਲ ਹੈਲਥ ਸਰਵਿਸਿਸ ਇਨਕਰੀਸ ਵੀ ਕਰਨੀਆਂ ਪੈਣਗੀਆਂ ਸਾਨੂੰ, ਬਿਕੋਜ਼ ਐਜ਼ ਵੀ ਕੈਨ ਸੀ ਪੈਂਡੈਮਿਕ ਤੋਂ ਪਹਿਲਾਂ ਮੈਂਟਲ ਹੈਲਥ ਇੱਕ ਵੱਧਦੀ ਪ੍ਰੋਬਲਮ ਸੀਗੀ। ਇਟਸ ਅ ਪੈਂਡੈਮਿਕ ਆਫ ਇਟਸ ਓਨ, ਰਾਈਟ? ਬਿਕੋਜ਼ ਮੈਂਟਲ ਹੈਲਥ ਜਿਹੜੀ ਉਹਦੇ ਵਿੱਚ ਆਪਾਂ ਨੂੰ ਦਿਨੋ ਦਿਨ ਪ੍ਰੋਬਲਮ ਹੀ ਦੇਖਦੀਆਂ ਆ। ਸੋ ਆਈ ਦੈਟਸ ਦ ਸੈਕਟਰ ਆਈ ਵਰਕ ਇਨ। ਮੈਂ ਜਿਹੜਾ ਕੰਮ ਨੋਟ ਫੋਰ ਪ੍ਰੋਫਿਟ ਵਿੱਚ ਕਰ ਰਹੀ ਸੀ, ਉਹਦੇ ਵਿੱਚ ਵੀ ਅਸੀਂ ਇਹੋ ਜਿਹੀ ਚੀਜ਼ਾਂ ਦੇਖਦੇ ਸੀਗੇ ਜਿਹੜੀ ਮੈਂਟਲ ਹੈਲਥ ਕਾਉਂਸਲਿੰਗ ਆ, ਕ੍ਰਾਈਸਿਸ ਕਾਉਂਸਲਿੰਗ ਆ, ਯੂਥ ਕਾਉਂਸਲਿੰਗ ਆ। ਸੋ ਮੈਨੂੰ ਪਤਾ ਆ ਵੀ ਸਪੈਸ਼ਲੀ ਪੈਂਡੈਮਿਕ ਦੇ ਦਰਿਆਨ ਸਾਨੂੰ ਬਹੁਤ ਸਾਰੀਆਂ ਲੋੜਾਂ ਪਈਆਂ ਆ ਜਿਹੜੀਆਂ ਕਿ ਵੀ ਮੈਂਟਲ ਹੈਲਥ ਨੂੰ ਵੀ ਨੀਡ ਟੂ ਟੇਕ ਅ ਕਲੋਜ਼ਰ ਲੁੱਕ ਐਂਡ ਪ੍ਰੋਵਾਈਡ ਦੀ ਇਨਵੈਸਟਮੈਂਟਸ ਇਨ ਮੈਂਟਲ ਹੈਲਥ ਟੂ ਸਟੇਬਲਾਈਜ਼।
ਅੱਛਾ, ਮੈਂ ਪਿਆਰੇ ਸਰੋਤੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਂ ਕਿਸੇ ਪਾਰਟੀ ਨਾਲ ਨਹੀਂ ਬਿਲੋਂਗ ਕਰਦਾ, ਨਾ ਹੀ ਉਹ ਸਾਡਾ ਕੋਈ ਸਟੇਸ਼ਨ ਹੈ, ਪੋਲੀਟੀਕਲ ਸਟੇਸ਼ਨ ਹੈ ਕਿਸੇ ਪਾਰਟੀ ਦਾ, ਪਰ ਮੈਂ ਇੱਕ ਗੱਲ ਤੁਹਾਨੂੰ ਕਹਿ ਦਿੰਦਾ ਕਿ ਮੈਂ ਹਰਿੰਦਰ ਮੱਲੀ ਨੂੰ ਬਚਪਨ ਤੋਂ ਹੀ ਜਾਣਦਾ। ਇੱਕ ਗੱਲ ਦੀ ਮੈਂ ਪਾਰਟੀ ਤੋਂ ਪਿੱਛੇ ਹਟ ਕੇ ਗੱਲ ਕਰਨੀ ਚਾਹੁੰਦਾ ਵੀ ਇਹ 24/7 ਅਵੇਲੇਬਲ ਹੈ, ਔਰ ਬੜੇ ਸਿੰਪਲ ਪਰਿਵਾਰ ਦੇ ਵਿੱਚ ਉਹਨਾਂ ਦੇ ਡੈਡੀ ਮੇਰੇ ਫਰੈਂਡ ਨੇ ਗੁਰਬਖਸ਼ ਸਿੰਘ ਮੱਲੀ ਆਪਣੇ ਕਿੰਨੇ ਸਾਲ ਐਮ ਪੀ ਰਹੇ ਨੇ ਇਹ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਜਾਤੀ ਤਜਰਬਾ ਦੱਸਦਾ ਵੀ ਜਦੋਂ ਬੰਦਾ ਜਿੱਤ ਜਾਂਦਾ ਨਾ ਫਿਰ ਤੁਸੀਂ ਉਹ ਤੁਹਾਡੇ ਕਾਬੂ ਨਹੀਂ ਆਉਂਦਾ ਫੋਨ 'ਤੇ ਫਿਰ ਸੈਕਟਰੀ ਹੁੰਦੇ ਨੇ ਪਰ ਇਹ ਇੱਕ ਵਾਹੀਅਤ ਅਜਿਹਾ ਪਰਿਵਾਰ ਹੈ ਜਿਹਨੂੰ ਜਦੋਂ ਮਰਜ਼ੀ ਤੁਸੀਂ ਮਿਲ ਸਕਦੇ ਹੋ ਈਵਨ ਤੁਸੀਂ ਉੱਚਾ ਨੀਵਾਂ ਵੀ ਬੋਲਦੇ ਹੋ ਫਿਰ ਵੀ ਇਹ ਟੋਲਰੇਟ ਕਰਦੇ ਨੇ ਸਮਾਈਲ ਦਿੰਦੇ ਰਹਿੰਦੇ ਨੇ ਸੋ ਅਜਿਹਾ ਬੰਦਾ ਲੱਭਣਾ ਬੜਾ ਮੁਸ਼ਕਿਲ ਹੈ ਇਹ ਤਾਂ ਠੀਕ ਹੈ ਪੋਲਿਸੀ ਗਵਰਨਮੈਂਟ ਬਣਾਉਂਦੀ ਹੈ ਰੋਲਸ ਹੁੰਦੇ ਨੇ ਪਰ ਮੇਰਾ ਜਾਤੀ ਤੌਰ 'ਤੇ ਹੈ ਕਿ ਜੇ ਕੈਂਡੀਡੇਟ ਅੱਛਾ ਹੋਵੇ ਜਿਹਨੂੰ ਅਸੀਂ ਆਪਣਾ ਦੁੱਖ ਤਕਲੀਫ ਦੱਸ ਸਕੀਏ ਜਿਹਦੇ ਕੋਲ ਅਸੀਂ ਆਪਣੀ ਕੋਈ ਪ੍ਰੋਬਲਮ ਲੈ ਕੇ ਜਾ ਸਕੀਏ ਸਿੱਧਾ ਗੱਲਬਾਤ ਕਰ ਸਕੀਏ ਤਾਂ ਮੈਂ ਆਪਣਾ ਜਾਤੀ ਤਜਰਬਾ ਦੱਸਦਾ ਕਿ ਹਰਿੰਦਰ ਮੱਲੀ ਇਹ ਇੱਕ ਨੰਬਰ ਟੌਪ 'ਤੇ ਆਉਣਗੇ ਜਿੱਤਣ ਜਾਂ ਹਾਰਨੇ ਤਾਂ ਪਰਮਾਤਮਾ ਨੇ ਪਰ ਇਹ ਹੈ ਜਿੱਤਣ ਜਾਂ ਹਾਰਨ ਜੇ ਜਿੱਤ ਗਏ ਤਾਂ ਵੀ ਤਾਂ ਕੰਮ ਕਰਨਗੇ ਕਰਨਗੇ ਜਦੋਂ ਮਰਜ਼ੀ ਇਹ ਨਹੀਂ ਦੇਖਣਾ ਵੀ 10 ਵਜੇ ਆਫਿਸ ਖੁੱਲ੍ਹਦਾ ਤੁਸੀਂ ਘਰੇ ਜਾਓ ਫੋਨ ਕਰੋ ਡੈਫੀਨੇਟਲੀ ਚੱਕਣਗੇ ਇਹ ਨਹੀਂ ਹੈ ਵੀ ਫੋਨ ਕਰੋ ਕਿਉਂਕਿ ਮੈਂ ਮੱਲੀ ਸਾਹਿਬ ਦੇ ਡੈਡੀ ਦਾ ਤਜਰਬਾ ਜਾਣਦਾ ਜਦੋਂ ਵੀ ਕਦੇ ਅਸੀਂ ਆਟੋ ਜਾਂਦੇ ਸੀ ਰਸਤੇ 'ਚ ਰੁਕ ਕੇ ਜਿਹਦੀਆਂ ਕਾਲਜ ਹੁੰਦੀਆਂ ਸੀ ਉਹਦਾ ਜਵਾਬ ਦਿੰਦੇ ਸੀ ਈਵਨ ਹਾਊਸ ਆਫ ਕਾਮਨ ਦੇ ਵਿੱਚ ਜੋ ਲੰਚ ਕਰਦੇ ਸੀ ਉਦੋਂ ਜਵਾਬ ਦਿੰਦੇ ਸੀ ਇੱਕ ਬਹੁਤ ਵੱਡੀ ਗੱਲ ਹੈ ਅਦਰਵਾਈਜ਼ ਜਿੰਨਾ ਮੈਂ ਬਾਕੀ ਲੋਕਾਂ ਨਾਲ ਦੇਖਿਆ ਉਹਦੇ ਵਿੱਚ ਇਹ ਗੁਣ ਨਹੀਂ ਸੀ ਸੋ ਮੈਂ ਆਪਣੇ ਵੱਲੋਂ ਜਾਤੀ ਤੌਰ 'ਤੇ ਕਹਿ ਸਕਦਾ ਵੀ ਇਸ ਕੈਂਡੀਡੇਟ ਦੇ ਵਿੱਚ ਪਾਰਟੀ ਨੂੰ ਛੱਡ ਕੇ ਬਹੁਤ ਗੁਣ ਨੇ ਜਦੋਂ ਕਿ ਤੁਹਾਨੂੰ ਪਛਤਾਉਣਾ ਨਹੀਂ ਪਿਆ ਜਦੋਂ ਇਹ ਮਿਨਿਸਟਰ ਵੀ ਸੀਗੇ ਉਦੋਂ ਵੀ ਨਹੀਂ ਪਤਾ ਲੱਗਦਾ ਸੀ ਮਿਨਿਸਟਰ ਉਸੇ ਤਰ੍ਹਾਂ ਹੀ ਗੱਲਾਂ ਜਿਸ ਤਰ੍ਹਾਂ ਸਧਾਰਨੇ ਕਾਲਜ 'ਚ ਪੜ੍ਹਦੇ ਉਸ ਤਰ੍ਹਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਿਉਂਕਿ ਜ਼ਿਆਦਾ ਇਹਦੇ ਸਪੋਰਟਰ ਅੰਕਲੀ ਨੇ ਕਿਉਂਕਿ ਇਹਨਾਂ ਨੂੰ ਬੱਚਿਆਂ ਸਾਰਿਆਂ ਨੇ ਦੇਖਿਆ ਬਚਪਨ 'ਚ ਖੜਾਇਆ ਸੋ ਇਸ ਕਰਕੇ ਡਿਜ਼ਰਵਿੰਗ ਕੈਂਡੀਡੇਟ ਹੈ ਸੋਚ ਕੇ ਵੋਟ ਪਾਇਓ ਕਦੇ ਇਹ ਨਾ ਹੋਵੇ ਵੀ ਆਪਾਂ ਅਜਿਹੇ ਕੈਂਡੀਡੇਟ ਨੂੰ ਜਿਤਾਰੀਏ ਮੈਂ ਕਿਸੇ ਪਾਰਟੀ ਦੇ ਗੱਲ ਨਹੀਂ ਕਰ ਰਿਹਾ ਜਿਹੜਾ ਕਿ ਸਾਨੂੰ ਬਾਅਦ 'ਚ ਮਿਲੇ ਹੀ ਨਾ ਸੋ ਤੁਸੀਂ ਕੁਛ ਹੋਰ ਗੱਲ ਕਹਿਣੀ ਹੈ ਤੇ ਯੂਅਰ ਮੋਰ
ਦੈਨ ਵੈਲਕਮ ਕਹੂੰਗੀ ਵੀ ਲਾਈਕ ਯੂ ਸੈਡ ਅੰਕਲ ਥੈਂਕ ਯੂ ਸੋ ਮੱਚ ਫਾਰ ਦੈਟ ਆਈ ਰੀਲੀ ਅਪਰੀਸ਼ੀਏਟ ਇਟ ਬਾਕੀ ਮੈਂ ਇਹ ਕਹੂੰਗੀ ਵੀ ਜਿਸ ਤਰ੍ਹਾਂ ਤੋਂ ਜਦੋਂ ਦੀ ਮੈਂ ਸਕੂਲ ਟ੍ਰਸਟੀ ਬਣੀ ਹੈ ਉਦੋਂ ਤੋਂ ਪਹਿਲਾਂ ਦਾ ਮੇਰਾ ਉਹੀ ਫੋਨ ਨੰਬਰ ਹੈ ਅੱਜ ਵੀ ਉਹੀ ਫੋਨ ਨੰਬਰ ਹੈ ਕੋਈ ਵੀ ਭੈਣ ਭਰਾ ਕੰਟੈਕਟ ਕਰਨਾ ਚਾਹੇ ਯੂ ਆਰ ਆਲਵੇਜ਼ ਵੈਲਕਮ 416-567-8493 ਇਹ ਮੇਰਾ ਪਰਸਨਲ ਫੋਨ ਆ ਹਮੇਸ਼ਾ ਹੀ ਮੇਰੇ ਕੋਲ ਹੁੰਦਾ ਆ ਤੇ ਜੋ ਵੀ ਮੇਰੇ ਭੈਣ ਭਰਾ ਕੰਟੈਕਟ ਕਰਨਾ ਚਾਹੁਣ ਜਦੋਂ ਮਰਜ਼ੀ ਕਰ ਸਕਦੇ ਆ
ਇਹ ਇਹਨਾਂ ਦੀ ਬਹੁਤ ਵੱਡੀ ਗੱਲ ਹੈ ਮੈਨੂੰ ਅੱਜ ਵੀ ਯਾਦ ਹੈ ਵੀ ਮੈਂ ਪਿਛਲੇ 30 ਸਾਲਾਂ ਤੋਂ ਮੱਲੀ ਸਾਹਿਬ ਦਾ ਮੈਂ ਕਿਤੇ ਲਿਖਿਆ ਨਹੀਂ ਫੋਨ ਉਹ ਮੂੰਹ ਜਵਾਨ ਨਹੀਂ ਯਾਦ ਹੋਇਆ 9058672228 ਠੀਕ ਹੈ ਜੀ ਨੰਬਰ ਉਹਨਾਂ ਦਾ ਇਹ ਪੱਕਾ ਨੰਬਰ ਹੈ ਇਸੇ ਤਰ੍ਹਾਂ ਹਰਿੰਦਰ ਦਾ ਪੱਕਾ ਨੰਬਰ ਹੈ ਇਹ ਨਹੀਂ ਵੀ ਇਲੈਕਸ਼ਨ ਤੋਂ ਬਾਅਦ ਚੇਂਜ ਹੋ ਜਾ ਕੁਛ ਹੋ ਜਾਵੇ ਮਿਨਿਸਟਰ ਦੀ ਸੀ ਜਦੋਂ ਵੀ ਫੋਨ ਕੋਈ ਕਰਦਾ ਸੀ ਰਾਈਟ ਵੇਸ ਹੁੰਦਾ ਇਹੀ ਸਾਨੂੰ ਜ਼ਰੂਰਤ ਹੁੰਦੀ ਹੈ ਪਾਰਟੀ ਪੋਲੀਟਿਕਸ ਡਿਫਰੈਂਟ ਹੁੰਦੀ ਹੈ ਮੇਰਾ ਤਾਂ ਇਹ ਵਿਸ਼ਵਾਸ ਹੈ ਕਿ ਇੰਡੀਵਿਜੁਅਲ ਬੰਦਾ ਚੰਗਾ ਹੋਵੇ ਤੇ ਉਹ ਤੁਹਾਡੀ ਲੋੜ ਦੇ ਵਿੱਚ ਕੰਮ ਆਉਂਦਾ ਉਹ ਪੋਲਿਸੀ ਬਣਾਉਣ ਦੇ ਵਿੱਚ ਵੀ ਕੰਮ ਆਉਂਦਾ ਤੁਸੀਂ ਕੋਈ ਚੇਂਜ ਕਰਾਉਣੀ ਚਾਹੁੰਦੀ ਹਾਂ ਪੋਲਿਸੀ ਜੇ ਤੁਹਾਡੀ ਅਪਰੋਚ ਹੀ ਨਹੀਂ ਉਹਦੇ ਨਾਲ ਮੇਲ ਮਿਲਾਪ ਹੀ ਨਹੀਂ ਕਰ ਸਕਦੇ ਤੇ ਫਿਰ ਕਿਵੇਂ ਦੱਸੋਗੇ ਪੋਲਿਸੀ ਜਿਹੜੇ ਬੰਦੇ ਨੂੰ ਅਸੀਂ ਮਿਲ ਸਕਦੇ ਹਾਂ ਸੁਣੇ ਉਹੀ ਕੁਛ ਚੇਂਜ ਕਰ ਸਕਦਾ ਸੋ ਹਰਿੰਦਰ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ ਤਾਂ ਕਹਿ ਲਓ
ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰੂੰਗੀ ਵੀ ਪਲੀਜ਼ ਸਾਡੀ ਵੋਟਰ ਟਰਨ ਆਊਟ ਆ ਬਹੁਤ ਜ਼ਰੂਰੀ ਹੁੰਦੀ ਹੈ ਵੋਟ ਪਾਉਣਾ ਤੁਹਾਡਾ ਹੱਕ ਆ ਇਸ ਹੱਕ ਦਾ ਜ਼ਰੂਰ ਤੁਸੀਂ ਇਸਤੇਮਾਲ ਕਰਨਾ ਆ ਪਲੀਜ਼ ਜੂਨ 2nd ਨੂੰ ਤੁਸੀਂ ਵੱਧ ਚੜ੍ਹ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਜਾਣਾ ਆ ਵੀ ਨੀਡ ਟੂ ਬ੍ਰਿੰਗ ਆਰ ਵੋਟਰ ਟਰਨ ਆਊਟ ਅਪ ਐਸ ਅ ਪ੍ਰੋਵਿੰਸ ਐਸ ਅ ਕੰਟਰੀ ਐਂਡ ਐਸ ਅ ਸਿਟੀ ਤੇ ਜਿੰਨੀ ਦੇਰ ਅਸੀਂ ਵੋਟ ਨਹੀਂ ਪਾਉਂਦੇ ਵੀ ਕੈਨ ਨਾਟ ਇਨਫਲੂਐਂਸ ਚੇਂਜ ਆਈ ਹੋਪ ਆਈ ਕੈਨ ਕਾਊਂਟ ਔਨ ਯੂਅਰ ਸਪੋਰਟ ਮੈਨੂੰ ਪੂਰੀ ਉਮੀਦ ਆ ਵੀ ਜਿਸ ਤਰ੍ਹਾਂ ਤੁਸੀਂ ਅੱਗੇ ਮੇਰਾ ਸਾਥ ਦਿੰਦੇ ਆਏ ਆ ਜੂਨ 2nd ਨੂੰ ਵੀ ਮੇਰਾ ਸਾਥ ਦੇ ਕੇ ਤੁਸੀਂ ਮੈਨੂੰ ਆਪ ਵੀ ਐਮ ਪੀ ਪੀ ਇਲੈਕਟ ਕਰੋਗੇ ਤੇ ਮੇਰਾ ਤੁਹਾਡੇ ਨਾਲ ਇਹ ਵਾਅਦਾ ਵੀ ਆ ਵੀ ਜਿੱਥੋਂ ਤੱਕ ਤੁਹਾਡੀ ਆਵਾਜ਼ ਮੈਂ ਉਠਾ ਸਕੂੰਗੀ ਮੈਂ ਜ਼ਰੂਰ ਉਠਾਊਂਗੀ ਜੋ ਤੁਹਾਡੇ ਮਸਲੇ ਆ ਉਹੀ ਸਾਡੇ ਮਸਲੇ ਆ ਉਸੇ ਕਮਿਊਨਿਟੀ 'ਚ ਅਸੀਂ ਰਹਿੰਦੇ ਹਾਂ ਪਿਛਲੇ 27 ਸਾਲਾਂ ਤੋਂ ਰਹਿ ਰਹੇ ਹਾਂ ਸੋ ਆਈ ਅੰਡਰਸਟੈਂਡ ਯੂਅਰ ਕੰਸਰਨ ਐਂਡ ਆਈ ਵਿਲ ਫਾਈਟ ਫੋਰ ਦਾ ਰੈਜ਼ੀਡੈਂਟਸ ਆਫ ਬ੍ਰੈਂਪਟਨ ਨੌਰਥ ਸੋ ਔਨ ਜੂਨ 2nd ਪਲੀਜ਼ ਇਲੈਕਟ ਮੀ ਹਰਿੰਦਰ ਮੱਲੀ ਬ੍ਰੈਂਪਟਨ ਨੌਰਥ ਓਨਟਾਰੀਓ ਲਿਬਰਲ
ਥੈਂਕ ਯੂ ਬੇਟੇ
ਥੈਂਕ ਯੂ ਸੋ ਮੱਚ ਜੀ ਥੈਂਕ ਯੂ
ਹੁਣ ਸਾਡੇ ਕੋਲ ਦੂਸਰੀ ਲਾਈਨ ਦੇ ਉੱਪਰ ਨੇ ਆਪਣੇ ਗਰੇਵਾਲ ਸਾਹਿਬ ਇਹ ਜਗਦੀਸ਼ ਗਰੇਵਾਲ ਜਿਹੜੇ ਸਾਡੇ ਇੱਥੇ ਇਸੇ 770 ਰੇਡੀਓ ਪ੍ਰੋਗਰਾਮ 'ਤੇ ਹੋਸਟ ਵੀ ਨੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਖੁਦ ਵੀ ਉਹਨਾਂ ਨੇ ਇਲੈਕਸ਼ਨ ਲੜੀ ਆ ਉਹਨਾਂ ਦੇ ਫਰਜੰਦ ਨੇ ਉਹਨਾਂ ਦੇ ਬੇਟੇ ਨੇ ਸੋ ਉਹ ਵੀ ਮੇਰੇ ਖਿਆਲ ਲਾਈਨ 'ਤੇ ਨੇ ਸੋ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਤੁਹਾਨੂੰ ਵੈਲਕਮ ਇਸ ਸ਼ੋਅ ਦੇ ਵਿੱਚ ਸੋ ਮੇਰੇ ਖਿਆਲ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ
ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਹਾਂ ਇੱਕ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਕਿਉਂਕਿ ਪਹਿਲਾਂ ਆਪਾਂ ਸੋਚਿਆ ਸੀਗਾ ਵੀ ਲਾਈਵ ਤੁਹਾਡੀਆਂ ਕਾਲਜ ਲਵਾਂਗੇ ਕਿਉਂਕਿ ਫੋਨ 'ਤੇ ਨੇ ਇਸ ਕਰਕੇ ਹੁਣ ਲਾਈਵ ਕਾਲਜ ਤਾਂ ਹੋਣੀਆਂ ਨਹੀਂ ਅਤੇ ਜਦੋਂ ਇਹ ਬੋਲਦੇ ਨੇ ਤੁਸੀਂ ਇਹ ਭੁਲੇਖਾ ਨਾ ਖਾ ਲੈਣਾ ਕਿ ਇਹ ਜਗਦੀਸ਼ ਗਰੇਵਾਲ ਨੇ ਇਹ ਉਹਨਾਂ ਦੇ ਫਰਜੰਦ ਨੇ ਬੇਟੇ ਨੇ ਕਿਉਂਕਿ ਆਵਾਜ਼ ਮਿਲਦੀ ਹੈ ਜਦੋਂ ਮੈਂ ਕੱਲ੍ਹ ਵੀ ਮਿਲਿਆ ਇਹਨਾਂ ਨੂੰ ਫਸਟ ਟਾਈਮ ਇਹਨਾਂ ਦੀ ਜਿਹੜੀ ਫਸਟ ਅਪੀਰੈਂਸ ਸੀ ਮੈਂ ਸੋਚ ਰਿਹਾ ਸੀ ਵੀ ਤਾਂ ਦੇਖੇ ਲੱਗਦੇ ਨੇ ਫਿਰ ਬਾਅਦ 'ਚ ਪਤਾ ਲੱਗਿਆ ਵੀ ਇਹ ਜਗਦੀਸ਼ ਗਰੇਵਾਲ ਜਿਹੜੇ ਕਿ ਆਪਣੀ ਸੁਸਾਇਟੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਂ ਹੈ ਬੜੀ ਸੇਵਾ ਕਰਦੇ ਨੇ ਕਮਿਊਨਿਟੀ ਦੀ ਇਹ ਉਹਨਾਂ ਦੇ ਬੇਟੇ ਨੇ ਉਹ ਨੇ ਪੀਸੀ ਪਾਰਟੀ ਤੋਂ, ਬ੍ਰੈਂਪਟਨ ਈਸਟ ਤੋਂ। ਸੋ ਗਰੇਵਾਲ ਸਾਹਿਬ, ਮੈਂ ਤੁਹਾਨੂੰ ਸਿੰਪਲ ਕੁਐਸਚਨ ਕਰਨਾ, ਕਿਉਂਕਿ ਮੈਂ ਪਹਿਲਾਂ ਵੀ ਹਰਿੰਦਰ ਮੱਲੀ ਨੂੰ ਕਿਹਾ ਸੀ ਮੈਂ ਨਹੀਂ ਬੋਲਣਾ, ਕਿਉਂਕਿ ਤੁਹਾਡੀ ਮੈਂ ਪਾਰਟੀ ਨਾਲ ਕੋਈ ਸੰਬੰਧ ਨਹੀਂ, ਸਾਡੇ ਕੋਈ ਸਟੇਸ਼ਨ ਦਾ, ਮੈਂ ਇੰਡੀਵਿਜੁਅਲ ਜਾਣਨਾ ਕਿ ਮੈਨੂੰ ਇਹ ਲੱਗਿਆ ਕਿ ਤੁਸੀਂ ਇੱਕ ਵਧੀਆ ਇਨਸਾਨ ਹੋ, ਵਧੀਆ ਤੁਹਾਡੇ ਪੇਰੈਂਟਸ ਨੇ, ਉਹਨਾਂ ਦੀ ਕੋਈ ਹਿਸਟਰੀ ਹੈ। ਸੋ ਤੁਸੀਂ ਕੁਛ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ, ਐਜੂਕੇਸ਼ਨ ਬਾਰੇ ਦੱਸ ਦਿਓ, ਆਪਣੀ ਰਾਈਡਿੰਗ ਦੇ ਬਾਰੇ ਦੱਸ ਦਿਓ ਵੀ ਰਾਈਡਿੰਗ ਕਿੱਥੇ ਕਿੱਥੇ ਤੱਕ ਹੈ। ਵੋਟਾਂ ਤਾਂ ਪਤਾ ਹੀ ਹੈ, ਮੰਗਲਵਾਰ ਨੂੰ ਪੈ ਜਾਣੀਆਂ ਅਤੇ ਮੰਗਲਵਾਰ ਨੂੰ ਰਾਤ ਨੂੰ ਅਤੇ ਤੁਸੀਂ ਪਾਰਟੀ ਤਿਆਰ ਰੱਖਿਓ, ਮੈਂ ਤੁਹਾਨੂੰ ਐਡਵਾਂਸ ਹੀ ਵਧਾਈਆਂ ਦੇ ਦਿੰਦਾ। ਸੋ ਕੁਛ ਵੀ ਦੱਸਣਾ ਤੁਸੀਂ ਕੀ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਦੇ ਬਾਰੇ, ਹਾਈਵੇ ਦੇ ਬਾਰੇ। ਹਾਂ, ਇੱਕ ਗੱਲ ਮੈਂ ਪਹਿਲਾਂ ਕਹਿ ਦੇਣਾ ਤੁਹਾਡੇ ਦੱਸਣ ਤੋਂ ਪਹਿਲਾਂ ਕਿ ਜਿਹੜੇ ਫੋਰਡ ਸਾਹਿਬ ਨੇ ਨਾ ਜੀ, ਇਹ ਕਹਿਣਾ ਆਸਾਨ ਹੈ, ਜਦੋਂ ਬੰਦੇ ਕੋਲ ਪਾਵਰ ਮਿਲ ਜਾਂਦੀ ਹੈ ਫੇਰ ਨਹੀਂ ਦਿਸਦਾ। ਫੋਰਡ ਸਾਹਿਬ ਹਰ ਦਿਨ ਜਦੋਂ ਸਾਡੇ ਕੋਵਿਡ ਦੀ ਮੁਸੀਬਤ ਆਈ, ਉਹ ਦੁੱਖ ਦੇ ਵਿੱਚ ਪੂਰਾ ਖੜ੍ਹੇ, ਉਹਨਾਂ ਦਾ ਫੇਸ ਦੱਸਦਾ ਹੁੰਦਾ ਸੀ ਵੀ ਉਹ ਕਿੰਨੇ ਦੁਖੀ ਨੇ। ਅਜਿਹਾ ਬੰਦਾ ਕਦੇ ਵਾਰ ਵਾਰ ਨਹੀਂ ਮਿਲਦਾ ਹੁੰਦਾ, ਕਿਸਮਤ ਨਾਲ ਹੀ ਮਿਲਦਾ। ਸੋ ਅਜਿਹਾ ਕੋਈ ਵੀ ਇੰਟਰਵਿਊ ਦੇ ਵਿੱਚ ਲੀਡਰ ਨਹੀਂ ਜਿਹੜਾ ਕਿ ਇਹਨਾਂ ਦੇ ਮੁਕਾਬਲਾ 19-21 ਦਾ ਵੀ ਫਰਕ ਨਹੀਂ। ਇੰਨੇ ਵਧੀਆ ਇਨਸਾਨ ਨੇ, ਜ਼ਰੂਰ ਆਪਾਂ ਕਹਿੰਦੇ ਵੀ ਚੇਂਜ ਤਾਂ ਜ਼ਰੂਰ ਹੋਣੀ ਚਾਹੀਦੀ ਹੈ, ਪਰ ਹਾਲੇ ਚੇਂਜ ਨਹੀਂ, ਹਾਲੇ ਕੀਪ ਇਟ ਅਪ, ਹਾਲੇ ਹੱਲਾਸ਼ੇਰੀ ਆਪਣਾ ਥੈਂਕਸ ਕਰਦਾ ਵੀ ਜੋ 4 ਸਾਲ ਡੱਗ ਫੋਰਡ ਨੇ ਸਾਡੇ ਲਈ ਕੀਤਾ, ਸਾਨੂੰ ਉਹਦਾ ਥੈਂਕਸ ਕਿਵੇਂ ਦੇਵਾਂਗੇ? ਉਹਨਾਂ ਨੂੰ ਮੁੜ ਕੇ ਪ੍ਰੀਮੀਅਰ ਬਣਾਉਣ ਲਈ, ਉਹਨਾਂ ਨੂੰ ਪ੍ਰੀਮੀਅਰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਉਹਨਾਂ ਦੀ ਜਿੰਨੇ ਵੀ ਟੀਮ ਹੈ, ਅੱਛੇ ਅੱਛੇ ਵਰਕਰ ਨੇ, ਉਹਨਾਂ ਨੂੰ ਦੱਬ ਕੇ ਜਿਤਾਓ ਅਤੇ ਤਾਂ ਕਿ ਉਹ ਫਿਰ ਪ੍ਰੀਮੀਅਰ ਬਣ। ਜੇ ਪ੍ਰੀਮੀਅਰ ਬਣ ਗਏ ਆਪਾਂ ਪਰਖਿਆ ਵੈ ਅਤੇ ਉਹ ਸਾਡਾ ਫਿਰ ਦੁੱਖ ਸੁੱਖ ਦੇ ਵਿੱਚ ਉਹ ਪੂਰਾ ਸਾਥ ਦੇਣਗੇ। ਹਾਂਜੀ, ਤੁਸੀਂ ਕੁਛ ਬੋਲੋ ਹੁਣ ਪਲੀਜ਼।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਇੰਟਰੋਡਕਸ਼ਨ ਦਾ। ਜਿਸ ਤਰ੍ਹਾਂ ਤੁਸੀਂ ਅੱਗੇ ਕਿਹਾ, ਮੇਰਾ ਨਾਮ ਹੈਗਾ ਹਰਦੀਪ ਗਰੇਵਾਲ, ਮੈਂ ਤੁਹਾਡਾ ਆਂਟੇਰੀਓ ਪੀਸੀ ਪਾਰਟੀ ਦਾ ਉਮੀਦਵਾਰ ਹਾਂ ਬ੍ਰੈਂਪਟਨ ਈਸਟ ਦੇ ਹਲਕੇ ਤੋਂ। ਬ੍ਰੈਂਪਟਨ ਈਸਟ ਜਿਹੜਾ ਆਪਣਾ ਹਲਕਾ ਹੈ, ਮੈਜੋਰਿਟੀ ਇਹਦੇ ਵਿੱਚ ਜੇ ਤੁਸੀਂ ਪੋਸਟਲ ਕੋਡ L6P ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਈਸਟ ਦੇ ਹਲਕੇ ਦੇ ਵਿੱਚ ਰਹਿੰਦੇ ਹੋ, ਪਰ ਹੋਰ ਵੀ ਪੋਸਟਲ ਕੋਡ ਹੈਗੇ ਨੇ ਜਿਹਨਾਂ ਦੇ ਥੋੜੇ ਥੋੜੇ ਪਾਰਟਸ ਆਉਂਦੇ ਨੇ ਬ੍ਰੈਂਪਟਨ ਈਸਟ ਦੇ ਵਿੱਚ। ਇਹਦੀ ਜਨਰਲ ਬਾਉਂਡਰੀ ਜਿਹੜੀ ਹੈਗੀ ਆ, ਉਹ ਆਪਾਂ ਜਦੋਂ ਮੇਅ ਸੀਅਰ ਲੈ ਕੇ ਜਾਂਦੇ ਹਾਂ ਬ੍ਰੈਮਲੀ ਤੱਕ, ਬ੍ਰੈਮਲੀ ਤੋਂ ਫਿਰ ਆਪਾਂ ਮੁੜ ਕੇ ਜਾਂਦੇ ਹਾਂ ਸੈਂਡਲਵੁੱਡ ਤੱਕ, ਸੈਂਡਲਵੁੱਡ ਤੋਂ ਫਿਰ ਟੋਰਬ੍ਰਮ, ਟੋਰਬ੍ਰਮ ਤੋਂ ਸਿੱਧੇ ਸਟੀਲ ਤੱਕ, ਸਟੀਲ ਤੋਂ ਆਪਣੇ ਹਾਈਵੇ 50, ਹਾਈਵੇ 50 ਤੋਂ ਵਾਪਸ ਆਪਣੇ ਮੇਜਰ ਦੇ ਉੱਤੇ। ਸੋ ਕਾਫੀ ਵੱਡਾ ਵੋਟਿੰਗ ਬਲਾਕ ਆ, ਇਹਦੇ ਅਸੀਂ 2 ਸੈਕਸ਼ਨ ਬਣਾ ਕੇ ਚੱਲਦੇ ਹਾਂ। ਇੱਕ ਤਾਂ ਜੇ ਤੁਸੀਂ ਹਾਈਵੇ 50 ਐਂਡ ਟੋਰਬ੍ਰਮ ਦੇ ਵਿੱਚ ਵਾਲੇ ਰਹਿੰਦੇ ਹੋ ਤਾਂ ਤੁਸੀਂ ਇਸ ਹਲਕੇ ਦੇ ਵਿੱਚ ਆਉਂਦੇ ਹੋ, ਜਾਂ ਫਿਰ ਜੇ ਤੁਸੀਂ ਸੈਂਡਲਵੁੱਡ, ਬ੍ਰੈਮਲੀ, ਮੇਫੀਲਡ, ਟੋਰਬ੍ਰਮ ਵਾਲੇ ਬਲਾਕ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਇਸ ਹਲਕੇ ਦੇ ਵਿੱਚ ਆਉਂਦੇ ਹੋ। ਸੋ ਅਸੀਂ ਗੱਲਬਾਤ ਕਰਦੇ ਸੀ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਆ, ਤੇ ਅਸੀਂ ਦੱਸਣਾ ਚਾਹੁੰਦੇ ਹਾਂ ਆਪਣੇ ਸਰੋਤਿਆਂ ਨੂੰ ਵੀ ਅਸੀਂ ਬਹੁਤ ਮਿਹਨਤ ਦੇ ਨਾਲ ਜਿਹੜੀ ਆਂਟੇਰੀਓ ਪੀਸੀ ਪਾਰਟੀ ਆ ਤੇ ਪ੍ਰੀਮੀਅਰ ਡੱਗ ਫੋਰਡ ਆ ਪਿਛਲੇ 4 ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ, ਤੇ ਬ੍ਰੈਂਪਟਨ ਵਾਸਤੇ ਉਹਨਾਂ ਨੇ ਬਹੁਤ ਕੁਝ ਡਿਲੀਵਰ ਕੀਤਾ ਆ ਜੋ ਬਾਕੀ ਪਾਰਟੀਆਂ ਤੋਂ ਪਿਛਲੇ 15 ਸਾਲਾਂ 'ਚ ਨਹੀਂ ਕਰ ਹੋਇਆ। ਹੁਣ ਆਪਣਾ ਜਿਹੜਾ ਸੈਕਿੰਡ ਹੋਸਪਿਟਲ ਆ ਉਹਦੀ ਅਪਰੂਵਲਸ ਮਿਲ ਚੁੱਕੀਆਂ ਨੇ, ਉਹਦੇ ਉੱਤੇ ਕੰਮ ਸ਼ੁਰੂ ਹੋ ਚੁੱਕਿਆ ਆ। ਸੋ ਪੀਓ ਮੈਮੋਰੀਅਲ ਹੋਸਪਿਟਲ ਅੱਜ ਖੁੱਲ੍ਹਦਾ ਆ 8 ਵਜੇ ਤੋਂ ਲੈ ਕੇ 8 ਵਜੇ ਤੱਕ, ਉਹਨੂੰ ਅਸੀਂ 24 ਘੰਟੇ ਦੀ ਅਪਰੂਵਲ ਦੇ ਦਿੱਤੀ ਆ। ਤੁਸੀਂ 24 ਘੰਟੇ ਉਹ ਹੋਸਪਿਟਲ ਓਪਨ ਕਰ ਸਕਦੇ ਨੇ। ਉਹਦੇ ਉੱਤੇ ਅਸੀਂ 250 ਨਵੇਂ ਬੈਡਸ ਬਣਾਉਣ ਲੱਗੇ ਹਾਂ, ਇੱਕ ਐਕਸਪੈਂਸ਼ਨ ਕਰਨ ਲੱਗੇ ਹਾਂ, ਇਮਪੇਸ਼ੈਂਟ ਕੇਅਰ ਵਿੰਗ ਬਣ ਰਿਹਾ ਆ ਉੱਥੇ, 24/7 ਐਮਰਜੈਂਸੀ ਕੇਅਰ ਮਿਲਣ ਲੱਗੀ ਆ, ਤੇ ਫੁੱਲੀ ਫੰਕਸ਼ਨਲ ਬ੍ਰੈਂਪਟਨ ਦਾ ਸੈਕਿੰਡ ਹੋਸਪਿਟਲ ਬਣ ਰਿਹਾ ਆ। ਸੋ ਜਿੱਥੇ ਸਾਡੀ ਇੰਨੀ ਆਬਾਦੀ ਆ, ਅਸੀਂ ਉਹ ਸੈਕਿੰਡ ਹੋਸਪਿਟਲ ਨੂੰ ਡਿਲੀਵਰ ਕਰ ਰਹੇ ਹਾਂ। ਤੇ ਹੋਸਪਿਟਲ ਦੇ ਨਾਲ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਸਮੱਸਿਆ ਇਹ ਰਹੀ ਹੈ ਵੀ ਆਪਣੇ ਕੋਲ ਡਾਕਟਰਸ ਦੀ ਘਾਟ ਆ। ਸੋ ਪ੍ਰੀਮੀਅਰ ਫੋਰ ਨੇ ਕਿਹਾ ਵੀ ਬ੍ਰੈਂਪਟਨ ਯੂਨੀਵਰਸਿਟੀ ਮੰਗ ਰਿਹਾ ਆ ਤੇ ਡਾਕਟਰਸ ਦੀ ਵੀ ਘਾਟ ਪੈ ਰਹੀ ਆ, ਵੀ ਆਪਾਂ ਕਿਉਂ ਨਾ ਬ੍ਰੈਂਪਟਨ ਦੇ ਵਿੱਚ ਇੱਕ ਨਵੀਂ ਮੈਡੀਕਲ ਯੂਨੀਵਰਸਿਟੀ ਖੁਲਵਾਈਏ। ਸੋ 175 ਫੈਮਲੀ ਡਾਕਟਰ ਸਪੈਸ਼ਲਿਸਟ ਗ੍ਰੈਜੂਏਟ ਹੋਣੇ ਆ ਹਰੇਕ ਸਾਲ, ਜੋ ਰਾਇਰਸਨ ਯੂਨੀਵਰਸਿਟੀ ਆ ਜੋ ਕਿ ਆਪਣੇ ਹੁਣ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਨਾਂ ਤੇ ਚੱਲਦੀ ਆ, ਡਾਊਨ ਟਾਊਨ ਬ੍ਰੈਂਪਟਨ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਕੈਂਪਸ ਬਣਨਾ ਆ, ਤੇ ਸਪਤੰਬਰ 2025 ਦੇ ਵਿੱਚ ਸਭ ਤੋਂ ਪਹਿਲੀ ਕਲਾਸ ਲੱਗਣੀ ਆ। ਇੱਥੇ ਹਰੇਕ ਸਾਲ 175 ਫੈਮਲੀ ਡਾਕਟਰ ਐਂਡ ਸਪੈਸ਼ਲਿਸਟ ਗ੍ਰੈਜੂਏਟ ਹੋਣੇ ਆ ਜਿਨ੍ਹਾਂ ਨੇ ਗਾਂ ਆਪਣੇ ਹਾਸਪਿਟਲ ਦੇ ਵਿੱਚ ਕੰਮ ਕਰਨਾ, ਆਪਣੇ ਪੀਲ ਦੇ ਹੈਲਥ ਨੈਟਵਰਕ ਦੇ ਵਿੱਚ ਕੰਮ ਕਰਨਾ। ਤੇ ਬਹੁਤ ਵਧੀਆ ਅਨਾਊਂਸਮੈਂਟ ਆ ਬ੍ਰੈਂਪਟਨ ਵਾਸਤੇ। 100 ਸਾਲਾਂ ਦੇ ਵਿੱਚ ਨਹੀਂ ਏਦਾਂ ਦਾ ਮੈਡੀਕਲ ਯੂਨੀਵਰਸਿਟੀ ਖੁੱਲ੍ਹੀ ਤੇ ਖੁੱਲ੍ਹ ਰਹੀ ਆ ਆਪਣੇ ਬ੍ਰੈਂਪਟਨ ਦੇ ਹਲਕੇ ਦੇ ਵਿੱਚ। ਫਿਰ ਆਪਾਂ ਗੱਲ ਕਰਦੇ ਹਾਂ ਸੀਨੀਅਰ ਦੀ ਹੈਲਥ ਕੇਅਰ ਬਾਰੇ। 1990 ਤੋਂ ਆਪਣੀ ਕਮਿਊਨਿਟੀ ਮੰਗ ਪਾਉਂਦੀ ਆ ਰਹੀ ਆ ਵੀ ਆਪਾਂ ਨੂੰ ਕੋਈ ਸਾਊਥ ਏਸ਼ੀਅਨ ਕਮਿਊਨਿਟੀ ਟੇਲਰਡ ਸੀਨੀਅਰ ਕੇਅਰ ਹੋਮ ਮਿਲ ਜਾਣ ਜਿੱਥੇ ਆਪਣੇ ਸੀਨੀਅਰਸ ਨੂੰ ਸਰਵਿਸ ਮਿਲੇ ਪੰਜਾਬੀ 'ਚ, ਹਿੰਦੀ 'ਚ, ਉਰਦੂ 'ਚ, ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ, ਤੇ ਨਾਲ ਉਹਨਾਂ ਨੂੰ ਆਪਣੇ ਖਾਣਾ ਪੀਣਾ ਪੰਜਾਬੀ ਸਟਾਈਲ ਮਿਲੇ। ਸੋ ਉਹਦੇ ਲਈ ਪ੍ਰੀਮੀਅਰ ਫੋਰ ਨੇ ਕੀ ਕੀਤਾ ਹੈ ਵੀ 2 ਨਵੇਂ ਲੌਂਗ ਟਰਮ ਕੇਅਰ ਹੋਮ ਸੈਂਟਰਾਂ ਨੂੰ ਨਵੇਂ ਅਪਰੂਵਲਾਂ ਦਿੱਤੀਆਂ ਨੇ। 352 ਨਿਊ ਬੈਡਸ ਬਣਨੇ ਨੇ ਆਪਣੇ ਬ੍ਰੈਂਪਟਨ ਦੇ ਹਲਕੇ ਦੇ ਵਿੱਚ, ਜਿੱਥੇ ਕਿ ਗੁਰੂ ਨਾਨਕ ਦੇਵ ਜੀ ਕਮਿਊਨਿਟੀ ਸੈਂਟਰ ਦੇ ਇੰਦਸ ਕਮਿਊਨਿਟੀ ਸਰਵਿਸਿਸ ਨੂੰ ਇਹ ਬੈਡਸ ਐਲੋਕੇਟ ਕੀਤੇ ਗਏ ਨੇ, ਤੇ ਆਹ ਸਰਵਿਸ ਜਿਹੜੀ ਹੈ ਗਾਂ ਆਪਣੇ ਬਜ਼ੁਰਗਾਂ ਨੂੰ ਮਿਲਣੀ ਆ। ਸੋ ਇਹ ਬਹੁਤ ਵਧੀਆ ਆਪਣੇ ਬ੍ਰੈਂਪਟਨ ਦੇ ਲਈ ਹੋ ਰਿਹਾ ਹੈ ਕੰਮ ਇਹ, ਜਿੱਥੇ ਆਪਣੇ ਸੀਨੀਅਰ ਨੂੰ ਵੀ ਹੈਲਥ ਕੇਅਰ ਮਿਲ ਰਹੀ ਆ, ਆਪਣੇ ਹੈਲਥ ਕੇਅਰ ਦੇ ਵਿੱਚ ਵੀ ਵਾਧਾ ਹੋ ਰਿਹਾ ਆ, ਹੋਸਪਿਟਲ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਵੀ ਆ ਰਹੀ ਆ, ਇਨਫਰਾਸਟ੍ਰਕਚਰ ਦੀ, ਸਿਰਫ ਤੋਂ ਸਿਰਫ ਪ੍ਰੀਮੀਅਰ ਫੋਰਡ ਅਤੇ ਅੰਟੇਰੀਓ ਪੀਸੀ ਪਾਰਟੀ ਆ ਜਿਹੜਾ ਕਿ ਹਾਈਵੇ 413 ਨੂੰ ਬਣਾ ਰਹੇ ਨੇ ਤੇ ਬਾਕੀ ਸਾਰਿਆਂ ਨੇ ਇਸ ਚੀਜ਼ ਦੇ ਉੱਤੇ ਜਵਾਬ ਦੇ ਦਿੱਤਾ। ਸੋ ਹਾਈਵੇ 413 ਕੱਲਾ 413 ਨੀ ਬਣਨਾ, ਹਾਈਵੇ 413 ਜਿਹੜਾ ਆ ਉਹ ਆਪਾਂ ਨੂੰ ਕਨੈਕਟ ਕਰਦਾ ਆ 401 ਦੇ ਨਾਲ, 410 ਦੇ ਨਾਲ, 427 ਦੇ ਨਾਲ ਤੇ 400 ਦੇ ਨਾਲ, ਕੈਲਡਨ ਵਿੱਚ ਦੀ ਓਲਡ ਸਕੂਲ ਐਂਡ ਕਿੰਗ ਰੋਡ ਦੇ ਵਿਚਾਲੇ। ਪਰ ਇਸ ਹਾਈਵੇ ਦੇ ਨਾਲ ਹੋਰ ਕੀ ਹੋਣਾ ਆ, ਆਪਣੇ ਹਾਈਵੇ 410 ਦੀ ਵੀ ਐਕਸਪੈਂਸ਼ਨ ਹੋਣੀ ਹੈ ਤੇ ਹਾਈਵੇ 427 ਦੀ ਵੀ ਐਕਸਪੈਂਸ਼ਨ ਹੋਣੀ ਹੈ ਕੈਲਡਨ ਤੱਕ, ਉਹ ਕਿੰਗ ਐਂਡ ਓਲਡ ਸਕੂਲ ਦੇ ਏਰੀਆ ਦੇ ਵਿੱਚ। ਤੇ ਇਸ ਦੇ ਨਾਲ ਨਾਲ ਇਹਨਾਂ ਨਵੇਂ ਹਾਈਵੇ ਬਣਨ ਦੇ ਨਾਲ ਆਪਣਾ ਅੱਧਾ ਘੰਟਾ ਤਕਰੀਬਨ ਐਵਰੀ ਡੇ ਈਚ ਵੇ ਬਚ ਸਕਦਾ ਆ। ਜੇ ਆਪਾਂ ਦੋਨੇ ਪਾਸੇ ਲੈ ਕੇ ਜਾਂਦੇ ਹਾਂ ਹਾਈਵੇ ਨੂੰ ਤਾਂ ਆਪਣਾ ਤਕਰੀਬਨ ਇੱਕ ਘੰਟਾ ਆਪਾਂ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਹਾਂ ਆਪਣੇ ਪਰਿਵਾਰਾਂ ਦੇ ਵਿੱਚ, ਨਾ ਕਿ ਆਪਾਂ ਟ੍ਰੈਫਿਕ ਦੇ ਵਿੱਚ ਫਸੇ ਹੋਏ। ਸੋ ਇਹ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਇਨਵੈਸਟਮੈਂਟ ਹੋ ਰਹੀ ਹੈ ਬ੍ਰੈਂਪਟਨ ਦੇ ਵਿੱਚ, ਤੇ ਸਾਨੂੰ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਕਿ ਆਪਾਂ ਵਧੀਆ ਵਧੀਆ ਇਨਫਰਾਸਟ੍ਰਕਚਰ ਬਣਾਈਏ ਆਪਣੇ ਹਲਕੇ ਲਈ, ਬ੍ਰੈਂਪਟਨ ਨੂੰ ਤਰੱਕੀ ਵੱਲ ਭੇਜੀਏ। ਸਰਕਾਰ ਹੁਣ ਬ੍ਰੈਂਪਟਨ ਦੀ ਆਵਾਜ਼ ਸੁਣ ਰਹੀ ਆ ਤੇ ਬ੍ਰੈਂਪਟਨ ਵਾਸਤੇ ਡਿਲੀਵਰ ਕਰ ਰਹੀ ਆ, ਤੇ ਅਸੀਂ ਹੋਰ ਬਹੁਤ ਸਾਰਾ ਕੁਝ ਡਿਲੀਵਰ ਕਰਨਾ ਚਾਹੁੰਦੇ ਹਾਂ। ਆ ਜਿੰਨੇ ਕੰਮ ਹੁਣ ਕੀਤੇ ਗਏ ਨੇ ਆਪਣੇ ਪ੍ਰਭਮੀਤ ਸਿੰਘ ਸਰਕਾਰੀਆ ਤੇ ਅਮਰਜੋਤ ਸੰਧੂ ਉਹਨਾਂ ਵੱਲੋਂ ਕੀਤੇ ਗਏ ਨੇ, ਸੋ ਜੇ ਅਸੀਂ ਵੀ ਹਰਦੀਪ ਗਰੇਵਾਲ ਬ੍ਰੈਂਪਟਨੀਸ ਤੋਂ ਆਪਾਂ ਫੋਰਡ ਸਰਕਾਰ ਦੀ ਟੀਮ ਨੂੰ ਜੁਆਇਨ ਕਰਦੇ ਹਾਂ, ਅਸੀਂ ਬਹੁਤ ਚੀਜ਼ਾਂ ਹੋਰ ਡਿਲੀਵਰ ਕਰ ਸਕਦੇ ਹਾਂ ਬ੍ਰੈਂਪਟਨ ਵਾਸਤੇ। ਤੇ ਮੈਂ ਖਾਸ ਗੱਲ ਕਰਨੀ ਚਾਹੁੰਦਾ ਬ੍ਰੈਂਪਟਨ ਈਸਟ ਦੀ, ਜਿਹੜਾ ਕਿ ਸਾਡਾ ਹਲਕਾ ਆ। ਬ੍ਰੈਂਪਟਨ ਈਸਟ ਦੇ ਵਿੱਚ ਇੱਕ ਵੀ ਪੁਲਿਸ ਸਟੇਸ਼ਨ ਨਹੀਂ ਹੈਗਾ, ਤੇ ਸਾਡੇ ਜਿਹੜਾ ਕਰੰਟ ਐਮ ਪੀ ਪੀ ਆ ਉਹਨਾਂ ਨੇ ਇੱਕ ਵਾਰੀ ਨੀ ਆਵਾਜ਼ ਉਠਾਈ, 4 ਸਾਲਾਂ ਚ ਵੀ ਇੱਥੇ ਪੁਲਿਸ ਸਟੇਸ਼ਨ ਬਣਨਾ ਚਾਹੀਦਾ। ਜਿੱਥੇ ਕਿ ਅਮਰਜੋਤ ਸੰਧੂ ਨੇ ਸੇਮ ਗੱਲ ਕੀਤੀ ਬ੍ਰੈਂਪਟਨ ਵੈਸਟ ਦੇ ਵਿੱਚ, ਉੱਥੇ ਉਹ ਪੁਲਿਸ ਸਟੇਸ਼ਨ ਬਣ ਰਿਹਾ ਆ। ਸੋ ਮੇਰਾ ਵਾਅਦਾ ਆ ਆਪਣੇ ਸਾਰੇ ਸਰੋਤਿਆਂ ਨਾਲ, ਸਾਰੇ ਬ੍ਰੈਂਪਟਨ ਈਸਟ ਦੇ ਹਲਕਿਆਂ ਰੈਜੀਡੈਂਟਸ ਦੇ ਨਾਲ, ਵੀ ਜੇ ਅਸੀਂ ਇਲੈਕਟ ਹੁੰਦੇ ਹਾਂ ਤੇ ਮੇਰਾ ਸਭ ਤੋਂ ਪਹਿਲਾ ਕੰਮ ਹੋਊਗਾ ਵੀ ਆਪਾਂ ਸਰਕਾਰ ਨੂੰ ਐਡਵੋਕੇਟ ਕਰੀਏ ਤੇ ਬ੍ਰੈਂਪਟਨ ਈਸਟ ਹਲਕੇ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਜਾਂ ਸਰਵਿਸ ਸਟੇਸ਼ਨ ਬਣਾਈਏ, ਜਿੱਥੇ ਕਿ ਆਪਣੀ ਕਮਿਊਨਿਟੀ ਸੇਫਟੀ ਤੇ ਕਮਿਊਨਿਟੀ ਪੁਲਿਸਿੰਗ ਜਿਹੜੀ ਆ ਉਹ ਬੈਟਰ ਹੋ ਸਕੇ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਆ ਕਿੰਨੇ ਸਾਲਾਂ ਦਾ ਕਿੰਨੀਆਂ ਚੋਰੀਆਂ ਵਧੀਆਂ ਨੇ ਆ ਪਿਛਲੇ ਸਾਲਾਂ ਦੇ ਵਿੱਚ। ਸੋ ਉਹਨੂੰ ਕੰਬੈਟ ਕਰਨ ਦੇ ਲਈ ਸਾਨੂੰ ਇਹ ਸਰਵਿਸ ਦੀ ਜ਼ਰੂਰਤ ਆ, ਸਾਨੂੰ ਇਹਨਾਂ ਆਫੀਸਰਸ ਦੀ ਜ਼ਰੂਰਤ ਆ। ਸੋ ਇਦਾਂ ਦੇ ਅਸੀਂ ਕੰਮ ਅੱਗੇ ਆ ਕੇ ਕਰਨਾ ਚਾਹੁੰਦੇ ਹਾਂ।
ਹਾਂਜੀ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ। ਮੈਂ ਤੁਹਾਨੂੰ ਛੋਟਾ ਜਿਹਾ ਸਵਾਲ ਪੁੱਛਣਾ ਲਾਈਟ ਨੋਟ ਦੇ ਵਿੱਚ, ਵੀ ਯੂਜਲੀ ਜਦੋਂ ਬੰਦੇ ਇਲੈਕਟ ਹੋ ਜਾਂਦੇ ਨੇ ਉਹ ਜਿਹੜੇ ਉਹਨਾਂ ਦੇ ਹੈਲਪਰ ਹੁੰਦੇ ਨੇ, ਖਾਸ ਕਰਕੇ ਉਹ ਸਪੋਰਟਰ ਜਿਹੜੇ ਕਿ ਮੈਂ ਆਮ ਅਕਸਰ ਹਰ ਐਮ ਪੀ ਪੀ ਦੇ ਜਦੋਂ ਵੀ ਮੈਨੂੰ ਕਿਤੇ ਬੋਲਣ ਦਾ ਮੌਕਾ ਮਿਲਿਆ, ਮੈਂ ਕਿਹਾ ਤੁਹਾਡੇ ਜਿਹੜੇ ਅਸਲੀ ਸਪੋਰਟਰ ਨੇ ਉਹ ਨੇ ਜਿਹੜੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਲਾਉਣ ਸਾਈਨ ਲਾਉਂਦੇ ਨੇ, ਜਿਹੜੇ ਕਿ ਲੋਕਾਂ ਦੇ ਘਰਾਂ ਦੀਆਂ 10-10 ਪੌੜੀਆਂ ਚੜ੍ਹ ਕੇ ਸਾਈਨ ਆਪਣੇ ਪੋਸਟਰ ਬਣਦੇ ਨੇ, ਤੁਹਾਡੇ ਬਾਰੇ ਬੋਲਦੇ ਨੇ ਆਪਣਾ ਕੀ, ਆਪਾਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ, ਕਿਉਂਕਿ ਇਲੈਕਸ਼ਨ ਤੋਂ ਬਾਅਦ ਇਹ ਹੁੰਦਾ ਕਿ ਲੋਕ ਜਿਹੜੇ ਜਿੱਤ ਜਾਂਦੇ ਨੇ ਨਾ ਫਿਰ ਉੱਪਰਲੇ ਬੰਦਿਆਂ ਨਾਲ ਹੀ ਖਿਆਲ ਕਰਦੇ ਨੇ, ਜਿਹੜੇ ਦੂਸਰੇ ਬੰਦੇ ਨੇ ਉਹਨਾਂ ਨੂੰ ਕੋਈ ਨਹੀਂ ਖਿਆਲ ਕੀਤਾ ਜਾਂਦਾ, ਨੰਬਰ 1। ਨੰਬਰ 2, ਲੋਕ ਟੈਲੀਫੋਨ ਚੇਂਜ ਕਰ ਲੈਂਦੇ ਨੇ, ਜਦੋਂ ਜਿੱਤ ਜਾਂਦੇ ਨੇ ਫਿਰ ਟੈਲੀਫੋਨ ਬਦਲ ਜਾਂਦੇ ਨੇ, ਕੀ ਤੁਸੀਂ ਉਹੀ ਟੈਲੀਫੋਨ ਰੱਖੋਗੇ? ਤੇ ਉਸੇ ਤਰ੍ਹਾਂ ਹੀ ਤੁਸੀਂ ਆਪਣੇ ਜਿਹੜੇ ਸਾਡੇ ਵੋਟਰ ਨੇ ਉਹਨਾਂ ਨੂੰ ਤੁਸੀਂ ਵਿਸ਼ਵਾਸ ਤੇ ਲਾਉਣੇ ਕਿ ਜਦੋਂ ਵੀ ਉਹ ਕਦੇ ਕਾਲ ਕਰਨ, ਵੈਸੇ ਤਾਂ ਬੰਦੇ ਕੋਲ ਟਾਈਮ ਇੱਥੇ ਕੈਨੇਡਾ 'ਚ ਹੈ ਹੀ ਨਹੀਂ, ਜਦੋਂ ਕਦੇ ਉਹਨਾਂ ਨੂੰ ਲੋੜ ਪਵੇ ਤੁਸੀਂ ਉਹ ਆਪਣੇ ਫੋਨ 'ਤੇ ਉਹਨਾਂ ਨੂੰ ਪਰਸਨਲੀ ਰਿਸਪੋਂਸ ਦਿਓਗੇ, ਤਾਂ ਕਿ ਜਿਤਨਾ ਹਾਰਨਾ ਪਰਮਾਤਮਾ ਦੇ ਵਾਸਤੇ, ਪਰ ਕੈਂਡੀਡੇਟ ਦਾ ਚੰਗਾ ਹੋਣਾ ਉਨਾ ਹੀ ਬਹੁਤ ਇੰਪੋਰਟੈਂਟ ਆ ਪਾਰਟੀ ਨਾਲੋਂ ਵੀ, ਔਰ ਤੁਸੀਂ ਇੱਕ ਵਧੀਆ ਇਨਸਾਨ ਹੋ। ਇਹ ਗੱਲ ਮੈਂ ਮੰਨਦਾ, ਕੱਲ੍ਹ ਮੈਂ ਵੀ ਬੀਂਗ ਏ ਸਟੂਡੈਂਟ ਆਫ ਸਾਈਕਾਲੋਜੀ ਨੋਟ ਕੀਤਾ ਕਿ ਤੁਹਾਡੀ ਗੱਲਬਾਤ ਕਰਨ ਦਾ ਢੰਗ ਔਰ ਜੋ ਸੀ ਬੜਾ ਕੌਨਫੀਡੈਂਸ ਨਾਲ, ਤੁਸੀਂ ਇਹ ਨਹੀਂ ਵੀ ਯੈਸ ਮੈਨ ਸੀਗੇ, ਜੇ ਕੋਈ ਆਪਣੀ ਗੱਲਬਾਤ ਹੋਈ ਤੁਸੀਂ ਉਹਨੂੰ ਕੰਟਰਾਡਿਕਟ ਵੀ ਕੀਤਾ, ਤੁਸੀਂ ਆਪਣੇ ਵਿਊਜ਼ ਵੀ ਦਿੱਤੇ, ਇੱਕ ਚੰਗੀ ਪਰਸਨੈਲਿਟੀ ਦੀ ਨਿਸ਼ਾਨੀ ਹੁੰਦੀ ਹੈ। ਸੋ ਇਹਦੇ ਬਾਰੇ ਤੁਸੀਂ ਜੇ ਤੁਸੀਂ ਵਿਚਾਰ ਦੇਣਾ ਚਾਹੁੰਦੇ ਜਾਂ ਦੱਸਣਾ ਚਾਹੁੰਦੇ ਹੋ, ਇਟਸ ਅਪ ਟੂ ਯੂ।
ਜੀ ਬਿਲਕੁਲ, ਦੇਖੋ ਜੀ, ਹੁਣ ਇਹ ਜ਼ਰੂਰ ਮੇਰੀ ਪਹਿਲੀ ਇਲੈਕਸ਼ਨ ਹੈ ਪਰ ਇਹ ਮੇਰੀ ਪਹਿਲੀ ਨੋਮੀਨੇਸ਼ਨ ਨਹੀਂ ਸੀਗੀ। ਸਭ ਤੋਂ ਪਹਿਲੀ ਵਾਰ ਮੈਂ 4 ਸਾਲ ਪਹਿਲਾਂ ਨੋਮੀਨੇਸ਼ਨ ਲੜ ਰਿਹਾ ਸੀ ਮਿਸਿਸ ਆਗਾ ਮਾਲਟਨ ਤੋਂ, ਤੇ ਫਿਰ ਮੈਂ ਨੋਮੀਨੇਸ਼ਨ ਲੜੀ ਸੀ ਐਮ ਪੀ ਬਣਨ ਦੀ ਬ੍ਰੈਂਪਟਨ ਸਾਊਥ ਤੋਂ, ਪਰ ਮੈਂ ਰਹਿੰਦਾ ਬ੍ਰੈਂਪਟਨ ਈਸਟ ਦੇ ਵਿੱਚ ਆ, ਤੇ ਇਸ ਵਾਰ ਮੈਨੂੰ ਮੌਕਾ ਮਿਲਿਆ ਪੀ ਸੀ ਪਾਰਟੀ ਤੋਂ ਆਪਣੇ ਹਲਕੇ ਦੇ ਵਿੱਚ ਰੈਪ੍ਰਜੈਂਟ ਕਰਨ ਦਾ। ਤੇ ਮਾਣ ਵਾਲੀ ਗੱਲ ਇਹ ਆ ਵੀ ਜਿਹੜੇ ਆਪਣੇ ਟੀਮ ਮੈਂਬਰ ਲੱਗੇ ਹੋਏ ਸੀ ਸਾਡੇ ਨਾਲ ਮਾਲਟਨ ਵਾਲੀ ਇਲੈਕਸ਼ਨ ਦੇ ਵਿੱਚ, ਜਾਂ ਜਿਹੜੇ ਟੀਮ ਮੈਂਬਰ ਲੱਗੇ ਸੀ ਸਾਡੇ ਆਪਣੇ ਸਾਊਥ ਵਾਲੀ ਇਲੈਕਸ਼ਨ ਦੇ ਵਿੱਚ, ਉਹ ਸਾਰੇ ਆਪਣੇ ਨਾਲ ਰਲ ਕੇ ਮੋਢਾ ਤੋਂ ਮੋਢਾ ਲਾ ਕੇ ਇਸ ਕੰਪੇਨ ਦਾ ਜਿਹੜਾ ਝੰਡਾ ਆ ਉਹ ਚੱਕ ਕੇ ਸਾਰੇ ਚੱਲ ਰਹੇ ਨੇ, ਡੋਰ ਟੂ ਡੋਰ ਜਾ ਰਹੇ ਨੇ, ਸਾਈਨਸ ਲਾ ਰਹੇ ਨੇ। ਸੋ ਜਿਹੜੇ ਕਿ ਬੰਦੇ ਆਪਣੇ ਲਈ ਆਪਣਾ ਡੇਲੀ ਆਪਣਾ ਖੂਨ ਪਸੀਨਾ ਕੰਪੇਨ ਦੇ ਵਿੱਚ ਪਾਉਂਦੇ ਆ, ਉਹਨਾਂ ਦਾ ਅਹਿਸਾਨ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ, ਕਿਉਂਕਿ ਉਹਨਾਂ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਹੈਗੇ ਤੇ ਸਾਡੇ ਕੋਲ ਕੋਈ ਸਟੈਂਡ ਨਹੀਂ ਹੈਗਾ ਕਮਿਊਨਿਟੀ ਦੇ ਵਿੱਚ। ਜੇ ਉਹ ਸਾਰੇ ਜਾਣੇ ਆਪਣੀ ਮਦਦ ਨਾ ਕਰਨ, ਅੱਜ ਵੀ ਸਾਡੇ ਕੋਲ ਤਕਰੀਬਨ 75 ਵਲੰਟੀਅਰ ਦੀ ਟੀਮ ਲੱਗੀ ਹੋਈ ਹੈ ਜਿਹੜੇ ਕਿ ਦਰਵਾਜ਼ੇ ਖੜਕਾ ਰਹੇ ਨੇ, ਜਿਸ ਤਰ੍ਹਾਂ ਆਪਾਂ ਇਸ ਵੇਲੇ ਫੋਨ ਤੇ ਗੱਲ ਕਰ ਰਹੇ ਹਾਂ, ਤੇ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਅਹਿਸਾਨ ਜਿਹੜਾ ਆ ਉਹ ਅਸੀਂ ਇੱਦਾਂ ਹੀ ਮੋੜ ਸਕਦੇ ਹਾਂ, ਵੀ ਉਹਨਾਂ ਦਾ ਆਪਾਂ ਰਿਸਪੈਕਟ ਕਰਦੇ ਹਾਂ, ਧੰਨਵਾਦ ਕਰਦੇ ਹਾਂ ਵੀ ਆਪਣਾ ਛੁੱਟੀਆਂ ਦੇ ਦਿਨ ਕੱਢ ਕੇ ਉਹ ਦਰਵਾਜ਼ੇ ਖੜਕਾ ਰਹੇ ਨੇ 26 ਡਿਗਰੀ ਦੇ ਟੈਂਪਰੇਚਰ ਦੇ ਵਿੱਚ। ਸੋ ਟੀਮ ਦਾ ਧੰਨਵਾਦ ਕਰਦੇ ਹਾਂ, ਅਤੇ ਪਰ ਆਪਾਂ ਸਾਰੇ ਹੀ ਅਸੀਂ ਕਮਿਊਨਿਟੀ ਦੇ ਵਿੱਚ ਰਹਿੰਦੇ ਹਾਂ, ਜੇ ਭਾਵੇਂ ਇਲੈਕਟਿਡ ਹੋਈਏ ਨਾ ਹੋਈਏ ਆਪਾਂ ਫਿਰ ਵੀ ਕਮਿਊਨਿਟੀ ਦੇ ਸੇਵਾਦਾਰ ਹਾਂ ਤੇ ਜਵਾਬਦਾਰ ਹਾਂ।
ਹਾਂ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ, ਕੋਈ ਜਿੱਤਣ ਲਈ ਨਹੀਂ ਖੜਾ ਹੁੰਦਾ, ਮੈਂ ਕਹਿੰਦਾ ਨਾ ਬੰਦਾ ਜ਼ਰੂਰ ਜਿੱਤੂਗਾ ਜੇ ਉਹਦੇ ਵਿਸ਼ਵਾਸ ਪਰਮਾਤਮਾ ਦੇ ਵਿੱਚ ਵਾਹਿਗੁਰੂ ਦੇ ਵਿੱਚ ਹੁੰਦਾ। ਦੂਸਰੀ ਗੱਲ ਉਹਦੀ ਨੀਤ ਸਾਫ਼ ਹੁੰਦੀ ਹੈ, ਜਦੋਂ ਨੀਤਾਂ ਹੁੰਦੀਆਂ ਜਿੰਨਾ ਮਰਜ਼ੀ ਨੀਤਾਂ ਜਿਹੜੀਆਂ ਹੁੰਦੀਆਂ ਨੇ ਲੋਕਾਂ ਦੇ ਉਸੇ ਤਰ੍ਹਾਂ ਹੀ ਵਾਈਬ੍ਰੇਸ਼ਨ ਦੇ ਤਰੀਕੇ ਨਾਲ, ਮੈਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਦਾ, ਉਹ ਵਾਈਬ੍ਰੇਟ ਕਰਦੀਆਂ। ਜਦੋਂ ਤੁਹਾਨੂੰ ਕੋਈ ਚੰਗਾ ਇਨਸਾਨ ਮਿਲਦਾ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹਦੀਆਂ ਜਿਹੜੀਆਂ ਹੁੰਦੀਆਂ ਨੇ ਵਾਈਬ੍ਰੇਸ਼ਨ ਹੁੰਦੀਆਂ ਦੂਸਰੇ ਕੋਲ ਪਹੁੰਚਦੇ ਨੇ। ਮੈਂ ਇਹ ਗੱਲ ਨੋਟ ਕੀਤੀ ਹੈ ਕਿ ਜਿਹੜੇ ਬੰਦੇ ਚੰਗੇ ਹੁੰਦੇ ਨੇ, ਇਨਸਾਨ ਹੁੰਦੇ ਨੇ, ਉਸਦੇ ਜਦੋਂ ਠੱਪਾ ਵੀ ਲੱਗਦਾ ਨਾ ਪਾਰਟੀ ਤੋਂ ਵੀ ਪਰਾਂ ਹਟ ਕੇ ਬੰਦਾ ਬੰਦੇ ਨੂੰ ਠੱਪਾ ਲਾ ਆਉਂਦਾ। ਔਰ ਸਾਡੀ ਰਾਈਡਿੰਗ, ਮੈਂ ਸਾਡੀ ਰਾਈਡਿੰਗ ਕਹਿੰਦਾ ਕਿਉਂਕਿ ਮੈਂ ਵੀ ਬ੍ਰੈਂਪਟਨ ਈਸਟ ਦੇ ਵਿੱਚ ਰਹਿਣਾ, ਸੋ ਇਸ ਕਰਕੇ ਮੈਂ ਇਹ ਗੱਲ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਬ੍ਰੈਂਪਟਨ ਈਸਟ ਨਾਲ, ਕਿਉਂਕਿ ਮੇਰੇ ਵੀ ਹਜ਼ਾਰਾਂ ਜਿੰਨੇ ਵੀ ਹੈਗੇ, ਕਿਉਂਕਿ ਮੇਰਾ ਜ਼ਿਆਦਾ ਮੇਨ ਮੈਡੀਕਲ ਦੇ ਨਾਲ ਹੁੰਦਾ ਪ੍ਰੋਗਰਾਮ, ਅਤੇ ਜਾਂ ਸਪਿਰਚੁਅਲਿਟੀ ਦੇ ਨਾਲ ਹੁੰਦਾ ਕਿਉਂਕਿ ਮੇਰਾ ਫੀਲਡ ਹੁੰਦਾ, ਕੋਈ ਮੈਂ ਐਡ ਨਹੀਂ ਕਰਦਾ। ਜਿੰਨੇ ਕੁ ਮੇਰੇ ਸਰੋਤੇ ਹੈਗੇ ਜਿਹੜੇ ਕਿ ਮੇਰੇ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜੇ ਗਰੇਵਾਲ ਸਾਹਿਬ ਨੇ ਇਹ ਬੜੇ ਓਨੈਸਟ ਨੇ, ਮਿੱਠ ਬੋਲੜੇ ਨੇ, ਔਰ ਪੜ੍ਹੇ ਲਿਖੇ ਨੇ, ਇੰਟੈਲੀਜੈਂਟ ਵੀ ਨੇ। ਸੋ ਆਪਾਂ ਇਹਨੂੰ ਕਿਉਂ ਨਾ ਹੁਣ ਆਪਾਂ ਪਰਖ ਕੇ ਦੇਖੀਏ, ਕਿਉਂਕਿ ਫੋਰਡ ਸਾਹਿਬ ਨੇ ਤਾਂ ਪ੍ਰੀਮੀਅਰ ਬਣਨਾ ਹੀ ਹੈ, ਅਤੇ ਜੇ ਇਹ ਵੀ ਉਹਨਾਂ ਦੇ ਨਾਲ ਸ਼ਾਮਿਲ ਹੋ ਜਾਣਗੇ ਫਿਰ ਸਾਨੂੰ ਜਿਹੜੇ ਆਪਣੇ ਕੰਮ ਨੇ ਜਾਂ ਬ੍ਰੈਂਪਟਨ ਦੇ ਲਈ ਕੋਈ ਜਿਹੜੀਆਂ ਕਾਮਨ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਾਉਣ ਦੇ ਲਈ ਅਸੀਂ ਇਹਨਾਂ ਦੀ ਬਾਂਹ ਫੜ ਸਕਦੇ ਹਾਂ। ਸੋ ਮੈਂ ਇਸ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰ ਰਿਹਾ ਕਿ ਫੋਰਡ ਦਾ ਅੱਜ ਕੱਲ੍ਹ ਕੋਈ ਮੁਕਾਬਲਾ ਨਹੀਂ, ਉਹਨੇ ਜਿਤਨਾ ਹੀ ਜਿਤਨਾ, ਪ੍ਰੀਮੀਅਰ ਬਣਨਾ ਹੀ ਬਣਨਾ, ਪਰ ਉਹਦੀ ਜਿਹੜੀ ਟੀਮ ਦੇ ਵਿੱਚ ਅਸੀਂ ਇਹਨਾਂ ਨੂੰ ਵੀ ਸ਼ਾਮਿਲ ਕਰ ਲਈਏ ਤਾਂ ਸਾਡਾ ਹੋਰ ਵੀ ਫਾਇਦਾ ਹੋ ਜਾਊਗਾ। ਸੋ ਅੰਤ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਯੂ ਆਰ ਮੋਰ ਦੈਨ ਵੈਲਕਮ।
ਬਸ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਤੇ ਸਾਰੇ ਸਰੋਤਿਆਂ ਦਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਟਾਈਮ ਦਿੱਤਾ, ਅੱਜ ਸਾਡੀ ਗੱਲ ਸੁਣੀ ਆਂਟੀਓ ਪੀਸੀ ਪਾਰਟੀ ਦੇ ਮੈਸੇਜ ਦੀ। ਜੇ ਤੁਸੀਂ ਮੇਰੇ ਨਾਲ ਕਦੇ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਗੱਲਬਾਤ ਕਰਨਾ ਚਾਹੁੰਦੇ ਹੋ, ਤੁਹਾਡਾ ਨੰਬਰ ਆ 416-8473-266, ਇਹਦੇ 'ਤੇ ਤੁਸੀਂ ਗੱਲ ਕਰ ਸਕਦੇ ਹਾਂ। ਸੋਰੀ, ਇੱਕ ਮੈਂ ਤੁਹਾਨੂੰ ਆਪਣਾ ਨੰਬਰ ਦੇਣਾ ਚਾਹੁੰਦਾ ਹਾਂ 416-8473-2203, ਇਹਦੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਕੋਈ ਵੀ ਤੁਹਾਡੇ ਕੋਲ ਕੰਸਰਨ ਹੋਵੇ, ਤੁਹਾਡੇ ਕੋਲ ਕੁਐਸਚਨ ਹੋਵੇ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਆਪਾਂ ਗੱਲਬਾਤ ਕਰ ਸਕਦੇ ਹਾਂ। ਜੇ ਕਿਸੇ ਵੀ ਥਾਂ ਦੇ ਉੱਤੇ ਮਦਦ ਮੈਂ ਕਰ ਸਕਾਂ ਐਜ਼ ਅ ਇੰਡੀਵਿਜੁਅਲ, ਉਹ ਵੀ ਆਪਾਂ ਜ਼ਰੂਰ ਹਾਜ਼ਰ ਹੋਵਾਂਗੇ। ਸੋ ਇੱਕ ਵਾਰੀ ਫਿਰ ਸਾਰੇ ਹੀ ਸਰੋਤਿਆਂ ਦਾ, ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਅਤੇ ਨੰਬਰ ਸੀਗਾ 416-8473-2203।
ਓਕੇ, ਥੈਂਕ ਯੂ ਵੈਰੀ ਮੱਚ ਐਂਡ ਵਿਸ਼ ਯੂ ਆਲ ਦਾ ਬੈਸਟ। ਪਰਮਾਤਮਾ ਕਰੇ, ਸਾਡੀ ਵੀ ਦਿਲੋਂ ਤਮੰਨਾ ਕਿ ਤੁਹਾਡੇ ਵਰਗਾ ਨੌਜਵਾਨ ਅੱਗੇ ਆਵੇ, ਹੈ ਨਾ ਜੀ। ਕੰਮ ਮੈਨੂੰ ਕੋਈ ਨਹੀਂ, ਪਰ ਮੈਂ ਤਾਂ ਚਾਹੁੰਦਾ ਚੰਗੇ ਚੰਗੇ ਬੰਦੇ ਅੱਗੇ, ਉਹਨੂੰ ਸਾਡਾ ਫਾਇਦਾ ਹੀ ਹੁੰਦਾ, ਸਾਨੂੰ ਮਾਣ ਵੱਧ ਹੈ, ਇਹੀ ਗੱਲ।
ਧੰਨਵਾਦ ਜੀ, ਥੈਂਕ ਯੂ ਸਰ।
ਓਕੇ ਸਰ, ਥੈਂਕ ਯੂ ਵੈਰੀ ਮੱਚ। ਸੋ ਹੁਣ ਆਪਾਂ ਸੁਣ ਲਈਏ ਗਾਣਾ, ਅਤੇ ਫਿਰ ਆਪਾਂ ਆਉਂਦੇ ਹਾਂ ਆਪਣੇ ਸਪਿਰਚੁਅਲ ਟੋਪਿਕ 'ਤੇ, ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ ਫਿਰ ਇਸੇ ਟੋਪਿਕ ਨੂੰ, ਕਿਉਂਕਿ ਇਹ ਲੰਬਾ ਟੋਪਿਕ ਹੈ। ਇਹਦੇ ਉੱਤੇ ਜੇ ਆਪਾਂ ਪਰਫੈਕਟ ਮਾਸਟਰ ਦੀ ਕਾਮਲ ਮੁਰਸ਼ਦ ਦੀ ਗੱਲ ਕਰਦੇ ਹਾਂ ਨਾ, ਇਹ ਇੱਕ ਦਿਨ 'ਚ ਕੰਮ ਮੁੱਕਣ ਵਾਲਾ ਕੰਮ ਨਹੀਂ ਹੈ, ਕਿਉਂਕਿ ਕਾਮਲ ਮੁਰਸ਼ਦ ਦੇ ਉੱਪਰ, ਪਰਫੈਕਟ ਸਤਿਗੁਰੂ ਦੇ ਉੱਪਰ ਬਹੁਤ ਸਾਰੇ ਕੁਐਸਚਨ ਨੇ, ਬਹੁਤ ਸਾਰੇ ਟੋਪਿਕ ਨੇ। ਇੱਕ ਆਪਣਾ ਹੈਗਾ ਵੀ ਪਰਫੈਕਟ ਮਾਸਟਰ ਦੀ ਲੋੜ ਕਿਉਂ ਹੈ, ਪਰਫੈਕਟ ਮਾਸਟਰ ਕਹਿੰਦੇ ਕਿਹਨੂੰ ਨੇ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਉਹ ਦੇਖਣ ਨੂੰ ਐਕਸ਼ਨ ਕਰਨ ਨੂੰ ਕੀ ਹੈ, ਅਤੇ ਉਹ ਅੰਦਰੋਂ ਸਾਡੇ ਕਿਹੜੇ ਕੰਮ ਕਰਦਾ, ਬਾਹਰੋਂ ਸਾਡੇ ਕਿਹੜੇ ਕੰਮ ਕਰਦਾ, ਡਿਫਰੈਂਟ ਡਿਫਰੈਂਟ ਟੋਪਿਕ ਨੇ। ਮੈਂ ਅੱਜ ਸਿਰਫ ਇਹੀ ਟੋਪਿਕ ਚੁਣਿਆ ਸੀਗਾ ਕਿ ਵਾਈ ਵੀ ਨੀਡ ਏ ਪਰਫੈਕਟ ਲਿਵਿੰਗ ਮਾਸਟਰ, ਸਾਨੂੰ ਲੋੜ ਕਿਉਂ ਹੈ। ਪਰ ਜੇ ਅੱਜ ਸ਼ਾਰਟਕੱਟ ਕਰ ਲਾਂਗੇ, ਫਿਰ ਜੇ ਬਾਕੀ ਰਹਿੰਦਾ ਹੋਊਗਾ ਦੂਸਰੇ ਦਿਨ ਆਪਾਂ ਨੈਕਸਟ ਸੰਡੇ ਨੂੰ ਕਰ ਲਾਂਗੇ, ਉਦੋਂ ਇਲੈਕਸ਼ਨ ਦਾ ਵੀ ਭੋਗ ਪੈ ਜਾਏਗਾ। ਸੋ ਹੁਣ ਆਪਾਂ ਸੁਣ ਲਈਏ ਸੈਕਿੰਡ ਗਾਣਾ, ਅਤੇ ਉਸ ਤੋਂ ਬਾਅਦ ਆਪਾਂ ਇਸ ਟੋਪਿਕ ਨੂੰ ਕੰਟੀਨਿਊ ਕਰਦੇ ਹਾਂ।
जन्म जन्म का साथ है गुरुदेव तुम्हारा, गुरुदेव तुम्हारा। जन्म जन्म का साथ है गुरुदेव तुम्हारा, गुरुदेव तुम्हारा।
जन्म जन्म का साथ है गुरुदेव तुम्हारा, गुरुदेव तुम्हारा।
अगर न मिलते हमको सतगुरु लेते जन्म दोबारा,
गुरुदेव तुम्हारा, गुरुदेव
ਵੈਲਕਮ ਬੈਕ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਹੁਣ ਆਪਾਂ ਟੋਪਿਕ ਦੇ ਉੱਤੇ ਜਿੰਨਾ ਵੀ ਸਮਾਂ ਬਚਦਾ ਉਹ ਆਪਾਂ ਗੱਲ ਕਰਾਂਗੇ ਕਿ ਵਾਈ ਵੀ ਨੀਡ ਏ ਪਰਫੈਕਟ ਲਿਵਿੰਗ ਮਾਸਟਰ, ਕਿ ਰੂਹਾਨੀ ਸਤਿਗੁਰੂ ਦੀ, ਰੂਹਾਨੀ ਕਾਮਲ ਮੁਰਸ਼ਦ ਦੀ, ਪਰਫੈਕਟ ਮਾਸਟਰ ਦੀ ਸਾਨੂੰ ਲੋੜ ਕਿਉਂ ਹੈ। ਦੇਖੋ ਹੁਣ ਕਿਉਂਕਿ ਸ਼ਾਰਟਕੱਟ ਗੱਲ ਕਰਨੀ ਹੈ, ਆਪਾਂ ਕਿਹਾ ਨਹੀਂ ਜਾਂਦਾ ਕਿ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜ਼ੀ ਵਿਦ ਯੂ। ਜਦੋਂ ਆਪਾਂ ਹਜ ਕਰਨ ਜਾਂਦੇ ਹਾਂ ਕਾਬੇ ਦਾ, ਉਹ ਇੰਨਾ ਕੰਪਲੀਕੇਟਿਡ ਹੈ ਅਤੇ ਉਹਨੂੰ ਸਮਝਣਾ ਵੀ ਕਿੱਥੇ ਗੇੜੇ ਕੱਟਣੇ ਨੇ, ਕਿੱਥੇ ਮੱਥਾ ਟੇਕਣਾ, ਕਿੱਥੇ ਪੱਥਰ ਟੇਕ ਮਾਰਨੇ ਨੇ, ਕਦੋਂ ਕੀ ਕਰਨਾ, ਹਜਾਮਤ ਕਦੋਂ ਬਣਾਉਣੇ, ਚਿੱਟੇ ਕੱਪੜੇ ਕਿੱਥੇ ਪਾਉਣੇ ਨੇ, ਉਹ ਸਮਝਣ ਦੇ ਲਈ ਜਦੋਂ ਪਹਿਲੀ ਵਾਰ ਕੋਈ ਬੰਦਾ ਹੱਜ ਕਰਨ ਜਾਂਦਾ, ਹੱਜ ਦੇ ਆਪਾਂ ਕਾਬੇ ਜਾਂਦੇ ਹਾਂ, ਤਾਂ ਉਹਦੇ ਲਈ ਵਧੀਆ ਹੁੰਦਾ ਕਿ ਜੇ ਕੋਈ ਹਾਜ਼ੀ ਮਿਲ ਜਾਵੇ। ਹਾਜ਼ੀ ਦਾ ਮਤਲਬ ਹੈ ਵੀ ਜਿਹਨੇ ਆਲਰੇਡੀ ਹੱਜ ਕੀਤਾ ਹੋਵੇ। ਜੇ ਕਿਸੇ ਨੇ ਬੰਦੇ ਨੇ ਕੋਈ ਹੱਜ ਕੀਤਾ, ਸਾਨੂੰ ਉਹਦੀ ਕੰਪਨੀ ਮਿਲ ਜਾਵੇ, ਫਿਰ ਸਾਨੂੰ ਆਸਾਨੀ ਨਾਲ ਸਮਝ ਆਉਂਦਾ ਵੀ ਅਸੀਂ ਇਸ ਪੀਰੀਅਡ ਦੇ ਦੌਰਾਨ ਕਿੱਥੇ ਕਿਵੇਂ ਕਿਵੇਂ ਕੀ ਕੰਮ ਕਰਨਾ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਕੋਈ ਅੰਦਰਲੀ ਜਿਹੜਾ ਪ੍ਰਕਾਸ਼ ਨੂੰ ਦੇਖਣਾ, ਡਿਵਾਈਨ ਸਾਊਂਡ ਨੂੰ ਸੁਣਨਾ, ਅਣਹਦ ਸ਼ਬਦ ਨੂੰ ਸੁਣਨਾ, ਉਹ ਉਦੋਂ ਹੀ ਪੋਸੀਬਲ ਹੈ ਜਦੋਂ ਸਾਨੂੰ ਕੋਈ ਅਜਿਹਾ ਭੇਦੀ ਮਿਲ ਜੇ, ਅਜਿਹਾ ਭੇਤ ਜਿਹਦੇ ਕੋਲ ਹੋਵੇ, ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਜਿਹਨੇ ਖੁਦ ਦਰਸ਼ਨ ਕੀਤੇ ਹੋਣ, ਉਸ ਪਰਮਾਤਮਾ ਦੀ ਸ਼ਕਲ ਨੂੰ ਦੇਖਿਆ ਹੋਵੇ, ਪਰਮਾਤਮਾ ਹੈ ਕਿਹੋ ਜਿਹਾ, ਕਿਵੇਂ ਮਿਲਦਾ, ਅਤੇ ਉਹਦੀ ਜਦੋਂ ਅਸੀਂ ਕੰਪਨੀ ਕਰਦੇ ਹਾਂ, ਉਹਦੀ ਗਾਈਡੈਂਸ ਲੈਂਦੇ ਹਾਂ, ਤਾਂ ਹੀ ਅਸੀਂ ਆਪਣਾ ਜਿਹੜਾ ਅੰਦਰੂਨੀ ਸਫ਼ਰ ਹੈ, ਸਪਿਰਚੁਅਲ ਜਰਨੀ ਹੈ, ਉਹਦੇ ਵਿੱਚ ਕਾਮਯਾਬੀ ਪਾ ਸਕਦੇ ਹਾਂ। ਜੇ ਕਹੀਏ ਕੋਈ ਅਸੀਂ ਆਪਣੀ ਮਿਹਨਤ ਦੇ ਨਾਲ ਰੱਬ ਰੱਬ ਵਾਹਿਗੁਰੂ ਅੱਲਾ ਅੱਲਾ ਜਪੀ ਚੱਲੀਏ ਜੋ ਮਰਜ਼ੀ ਚੱਲੀ ਚੱਲੀਏ, ਸਾਨੂੰ ਜਦੋਂ ਫਿਰ ਮੁਸ਼ਕਲਾਂ ਆਉਂਦੀਆਂ ਨੇ ਨਾ, ਉਹ ਮੁਸ਼ਕਲਾਂ ਦੇ ਵਿੱਚ ਸਾਨੂੰ ਕੋਈ ਹੱਲ ਨਹੀਂ ਲੱਭਦਾ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀਗਾ, ਆਪਣ ਲਈਏ ਜੇ ਮਿਲੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਨਣ, ਦੈਟ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਵਿਦ ਅਵਰ ਓਨ ਇੰਡੀਪੈਂਡੈਂਟ ਐਫਰਟਸ। ਆਪਣੀਆਂ ਇੰਡੀਪੈਂਡੈਂਟ ਐਫਰਟਸ ਦੇ ਨਾਲ ਤੁਸੀਂ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ। ਜਿਵੇਂ ਕਿ ਇੱਕ ਐਗਜ਼ਾਮਪਲ ਦੇਖ ਲਓ ਕਿ ਜਿਹੜੇ ਮੌਲਾਨਾ ਰੂਮੀ ਸੀਗੇ, ਉਹਨਾਂ ਕੋਲ ਚੰਦਨ ਦੀ, ਸੈਂਡਲਵੁੱਡ ਦੀ ਬਾਂਸਰੀ ਹੁੰਦੀ ਸੀਗੀ। ਉਹ ਬਾਂਸਰੀ, ਤੁਹਾਨੂੰ ਪਤਾ ਜਿਹੜਾ ਸੂਫੀ ਨਾਚ ਹੈ, ਉਹਦੀ ਪਰੰਪਰਾ ਜਿਹੜੀ ਸੀਗੀ ਵੀ ਕਦੋਂ ਕਿਸ ਤਰ੍ਹਾਂ ਨੱਚਣਾ, ਗੋਲ ਕਰ ਘੁੰਮਣਾ, ਉਹ ਮੌਲਾਨਾ ਰੂਮੀ ਤੋਂ ਸ਼ੁਰੂ ਹੋਈ ਸੀਗੀ। ਉਹ ਪਰਫੈਕਟ ਮਾਸਟਰ ਸੀਗੇ। ਉਹਨਾਂ ਨੂੰ ਕਿਸੇ ਬੰਦੇ ਨੇ ਪੁੱਛਿਆ ਕਿ ਕਾਮਲ ਮੁਰਸ਼ਦ ਦੀ, ਪਰਫੈਕਟ ਮਾਸਟਰ ਦੀ ਕਿਉਂ ਲੋੜ ਹੈ, ਅਸੀਂ ਆਪਣੀ ਮਿਹਨਤ ਨਾਲ ਕਿਉਂ ਨਹੀਂ ਪਰਮਾਤਮਾ ਨੂੰ ਮਿਲ ਸਕਦੇ। ਤਾਂ ਉਹਨਾਂ ਨੇ ਰੂਮੀ ਸਾਹਿਬ ਦੇ ਹੱਥ ਵਿੱਚ ਉਹ ਚੰਦਨ ਦੀ ਬਾਂਸਰੀ ਸੀਗੀ, ਉਹ ਕਹਿੰਦੇ ਬੇਟਾ ਆਹ ਬਾਂਸਰੀ ਇਹਦੀ ਜਿਹੜਾ ਸੁਰਤਾ ਕੱਢ, ਇਹਦੀ ਫੂਕ ਮਾਰ ਕੇ ਕੱਢ ਤਾਂ ਸੀ, ਇਹਦੀ ਸੁਰਤਾ ਮਿਲਾ। ਉਹਨੇ ਕੋਸ਼ਿਸ਼ ਕੀਤੀ ਜੇ ਹੁਣ ਆਪਾਂ ਵੀ ਜਿਹਨੇ ਕਿਤੇ ਬਾਂਸਰੀ ਨੂੰ ਬਜਾਈ, ਬਜਾ ਕੇ ਦੇਖ ਲਓ ਜੇ ਕਿਸੇ ਦੇ ਘਰ ਪਈ ਹੈ, ਕੋਈ ਸੁਰ ਨਹੀਂ ਨਿਕਲਦੀ, ਉਹ ਟੱਕਰਾਂ ਜਿਹਾ ਮਾਰਦਾ ਰਿਹਾ। ਕਹਿੰਦਾ ਜੀ ਇਹ ਤਾਂ ਨਿਕਲਦੀ ਨਹੀਂ, ਜਿਵੇਂ ਤੁਸੀਂ ਸੁਰ ਕੱਢ ਲੈਂਦੇ ਹੋ। ਉਹ ਕਹਿੰਦੇ ਚੰਗਾ ਤੂੰ ਦੂਸਰੇ ਬੰਦੇ ਨੂੰ ਬੁਲਾ। ਉਹਨੂੰ ਬੁਲਾਇਆ, ਉਹਨੂੰ ਕਹਿੰਦੇ ਬੇਟਾ ਬਾਂਸਰੀ ਫੜੀ ਹੈ ਇਹਦੇ ਕੋਲ, ਤੂੰ ਬਜਾਈ ਸੁਰ। ਉਹਨੇ ਫਟਾਫਟ ਬਾਂਸਰੀ ਬਜਾਈ, ਉਹਦੇ ਸੁਰਾਂ ਕੱਢੀਆਂ ਸ਼ੁਰੂ ਕਰਦੀਆਂ, ਬੜੀਆਂ ਮਧੁਰ ਆਵਾਜ਼ਾਂ ਆ ਰਹੀਆਂ ਸੀ। ਉਹ ਕਹਿੰਦੇ ਬੇਟਾ ਦੇਖ, ਇਹ ਬੰਦੇ ਨੂੰ ਆਉਂਦੀ ਹੈ, ਜੇ ਤੂੰ ਇਹਦੇ ਕੋਲੋਂ ਗੁਰ ਲੈ ਲਈਗਾ, ਇਹਦੇ ਕੋਲ ਸਿੱਖ ਲਈਗਾ, ਇਹਨੂੰ ਆਪਣਾ ਟੀਚਰ ਬਣਾ ਲਈਗਾ, ਫਿਰ ਤੂੰ ਵੀ ਇਹੀ ਆਵਾਜ਼ ਕੱਢ ਸਕਦਾ ਜਿਵੇਂ ਮੈਂ ਕੱਢਦਾ, ਜਿਵੇਂ ਉਹ ਕੱਢਦਾ। ਸੋ ਇਸ ਕਰਕੇ ਜਿਵੇਂ ਢੋਲ ਹੈ, ਨਗੋਜ਼ੇ ਨੇ, ਹਰਮੋਨੀਅਮ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹ ਜਦੋਂ ਬੰਦੇ ਉਂਗਲਾਂ ਘੁੰਮਦੀਆਂ ਨੇ ਵੱਜੀ ਜਾਂਦਾ, ਪਰ ਆਮ ਬੰਦਾ ਨਹੀਂ। ਉਹਦੇ ਲਈ ਸਿੱਖਣ ਦੇ ਲਈ ਸਾਨੂੰ ਟੀਚਰ ਦੀ ਲੋੜ ਹੈ। ਇਸੇ ਤਰ੍ਹਾਂ ਹੀ ਅੰਦਰ ਅਸੀਂ ਕਿਵੇਂ ਜਾਣਾ, ਉਹਦੇ ਲਈ ਸਾਨੂੰ ਪਰਫੈਕਟ ਮਾਸਟਰ ਦੀ, ਐਕਸਪਰਟ ਟੀਚਰ ਦੀ, ਐਕਸਪਰਟ ਫਰੈਂਡ ਕਹਿ ਲਓ, ਉਹਦੀ ਲੋੜ ਹੈ ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ। ਸੋ ਇਸ ਕਰਕੇ ਹਰੇਕ ਬੰਦਾ ਜ਼ਿੰਦਗੀ ਦੇ ਵਿੱਚ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ। ਜਿਹੜੀ ਖੁਸ਼ੀ ਹੈ ਨਾ, ਉਹ ਜਿੰਨਾ ਚਿਰ ਤੱਕ ਅਸੀਂ ਖੁਸ਼ੀ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਅੱਜ ਤੱਕ ਤਾਂ ਕਿਸੇ ਨੂੰ ਮਿਲੀ ਨਹੀਂ। ਚਾਹੇ ਅਸੀਂ ਖੁਸ਼ੀ ਪੈਸਿਆਂ 'ਚੋਂ ਕਰਦੇ ਹਾਂ, ਚਾਹੇ ਅਸੀਂ ਖਾਣ ਪੀਣ 'ਚੋਂ ਕਰਦੇ ਹਾਂ, ਸ਼ਰਾਬਾਂ ਕਬਰਾਬਾਂ 'ਚੋਂ ਕਰਦੇ ਹਾਂ, ਪਾਵਰ ਦੇ ਵਿੱਚੋਂ ਕਰਦੇ ਹਾਂ, ਸੋਸ਼ਲ ਇੰਪੋਰਟੈਂਸ 'ਚੋਂ ਕਰਦੇ ਹਾਂ। ਸੋ ਉਹਦੇ ਵਿੱਚੋਂ ਬਾਹਰੋਂ ਜਿੰਨੇ ਬੰਦੇ ਅੱਜ ਤੱਕ ਮੈਨੂੰ ਦੱਸ ਦਿਓ, ਔਨ ਦੀ ਏਅਰ ਦੱਸ ਦਿਓ ਵੀ ਫਲਾਣੇ ਬੰਦੇ ਨੇ ਪੈਸੇ 'ਚੋਂ ਖੁਸ਼ੀ ਲੱਭੀ, ਅਖੀਰ 'ਚ ਦੁਖੀ ਹੁੰਦਾ ਪੈਸੇ ਵਾਲਾ ਵੀ। ਕਿਸੇ ਬੰਦੇ ਨੇ ਪਾਵਰ 'ਚੋਂ ਖੁਸ਼ੀ ਲੱਭੀ, ਟੈਂਪਰੇਰੀ ਤਾਂ ਮਿਲ ਜਾਂਦੀ ਹੈ, ਬਾਅਦ ਤੁਹਾਨੂੰ ਪਤਾ ਹਾਲ ਕੀ ਹੁੰਦਾ। ਕਿਸੇ ਬੰਦੇ ਨੇ ਸ਼ਰਾਬਾਂ ਕਬਾਬਾਂ 'ਚੋਂ, ਕਾਮ 'ਚੋਂ ਖੁਸ਼ੀ ਲੱਭੀ, ਕੋਈ ਨਹੀਂ ਲੱਭਦਾ। ਕਿਉਂ? ਕਿਉਂਕਿ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ, ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ, ਚੀਜ਼ ਕਿਤੇ ਪਈ ਹੈ, ਲੱਭਦੇ ਕਿਤੇ ਹਾਂ, ਲੱਭੂਗੀ ਕਿਵੇਂ? ਵਸਤੂ ਕਹੀਂ ਢੂੰਡੇ ਕਹੀਂ ਕਿੱਬੇ ਦਾ ਹੋਵੇ ਹਾਥ, ਫਿਰ ਲੱਭੂਗੀ ਕਿਵੇਂ? ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਾ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਕਿ ਜਿਹੜਾ ਬੰਦਾ ਜਦੋਂ ਸਾਨੂੰ ਭੇਦੀ ਮਿਲ ਜਾਵੇ ਨਾ, ਜਿਵੇਂ ਹਾਜੀ ਮਿਲ ਜਾਂਦਾ, ਜਿਹੜਾ ਬੰਦਾ ਅੰਦਰ ਜਾਂਦਾ ਹੋਵੇ, ਫਿਰ ਜਿਹੜਾ ਕਿੰਨੇ ਸਾਨੂੰ ਸਾਲਾਂ ਬਾਅਦ ਲੱਗਣਾ ਸੀ, ਟਾਈਮ ਲੱਗਣਾ ਸੀ, ਉਹ ਅਸੀਂ ਪਲ ਦੇ ਵਿੱਚ ਛੇਦੀ ਪਹੁੰਚ ਜਾਂਦੇ ਹਾਂ। ਇਸੇ ਤਰ੍ਹਾਂ ਹੀ ਦੇਖੋ, ਜੇ ਬੱਚੇ ਨੂੰ ਲੱਗੀ ਹੈ ਭੁੱਖ, ਪੰਜ ਛੇ ਮਹੀਨੇ ਦਾ, ਛੇ ਸੱਤ ਮਹੀਨੇ ਦਾ ਬੱਚਾ ਜਾ, ਉਹ ਦੁੱਧ ਦੀ ਉਹਨੂੰ ਪਿਆਸ ਭੁੱਖ ਲੱਗੀ ਹੈ, ਜਿੰਨਾ ਚਿਰ ਤੱਕ ਮਾਂ ਦੁੱਧ ਨਹੀਂ ਦਿੰਦੀ ਉਹ ਰੋਂਦਾ ਹੀ ਹੋਊਗਾ। ਜੇ ਉਹਨੂੰ ਕਹੀਏ ਵੀ ਆਹ ਲੈ ਬੇਟਾ, ਉਹਦੇ ਹੱਥ 'ਚ ਕੜਾ ਪਾ ਦਈਏ ਸੋਨੇ ਦਾ, ਜਾਂ ਵਧੀਆ ਕੱਪੜੇ ਪਾ ਦਈਏ, ਜਾਂ ਕੋਈ ਝੂਲਾ ਦੇ ਦਈਏ ਉਹਨੂੰ ਵੀ ਆਹ ਝੂਲ ਲੈ, ਉਹ ਤਾਂ ਰੋਈ ਆ ਨਾ, ਕਿਉਂਕਿ ਜਿਹੜਾ ਰੋਣ ਹੈ, ਜਿਹੜੀ ਉਹਦੀ ਭੁੱਖ ਹੈ, ਉਹਦੀ ਅੰਦਰ ਹੈ, ਭੁੱਖ ਉਹਦੀ ਮਿਟੂਗੀ ਜਦੋਂ ਉਹਨੂੰ ਦੁੱਧ ਮਿਲੂਗਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਪਿਆਸ ਹੈ, ਰੂਹਾਨੀ ਪਿਆਸ ਹੈ, ਉਹ ਉਦੋਂ ਹੀ ਪੂਰੀ ਹੋਊਗੀ ਜਦੋਂ ਸਾਡੀ ਤੀਸਰੀ ਅੱਖ, ਥਰਡ ਆਈ ਖੁੱਲੂਗੀ। ਜਿਵੇਂ ਇਹਦੀ ਐਗਜ਼ਾਮਪਲ ਬੜੀ ਸਿੰਪਲ ਤਰੀਕੇ ਨਾਲ ਦਿੱਤੀ ਹੈ ਕਿ ਪਾਣੀ ਬਿਨਾਂ ਪਿਆਸ ਨਾ ਜਾਏ, ਪਾਣੀ ਬਿਨਾਂ ਪਿਆਸ ਨਾ ਜਾਏ, ਕਿ ਜਦੋਂ ਸਾਨੂੰ ਪਿਆਸ ਲੱਗਦੀ ਹੈ ਨਾ, ਉਦੋਂ ਪਾਣੀ ਹੀ ਸਾਡੀ ਪਿਆਸ ਦੂਰ ਕਰ ਸਕਦਾ। ਜੇ ਕਹੋਗੇ ਚਾਹ ਪਿਲਾ ਦਿਓ, ਸ਼ਰਬਤ ਪਿਲਾ ਦਿਓ, ਕੌਫੀ ਪਿਲਾ ਦਿਓ, ਉਹਦੇ ਵਿੱਚ ਤਾਂ ਪਾਣੀ ਹੈ ਨਾ। ਸੋ ਪਾਣੀ ਤੋਂ ਬਿਨਾਂ ਜੇ ਕਾ ਵੀ ਲੈ ਪੂਰੀਆਂ ਖਾ ਲਾ, ਚਨੇ ਭਟੂਰੇ ਖਾ ਲਾ, ਸ਼ਾਹੀ ਪਨੀਰ ਖਾ ਲਾ, ਮੀਟ ਖਾ ਲਾ, ਜੇ ਆਪਾਂ ਕਿਸੇ ਦੇ ਘਰੇ ਵੀ ਜਾਂਦੇ ਹਾਂ, ਉਹ ਕਹਿੰਦੇ ਚਾਹ ਪੀਓਗੇ ਕਿ ਦੁੱਧ ਪੀਓਗੇ ਜੀ, ਉਹ ਕਹਿੰਦਾ ਪਹਿਲਾਂ ਤਾਂ ਜੀ ਚਾਹ, ਦੁੱਧ ਤਾਂ ਬਾਅਦ, ਪਹਿਲਾਂ ਮੈਨੂੰ ਪਿਆਸ ਲੱਗੀ ਹੈ, ਪਾਣੀ ਪਿਲਾਓ। ਸੋ ਇਸੇ ਤਰ੍ਹਾਂ ਹੀ ਜਿਹੜੇ ਸੀਗੇ ਆਪਣੇ ਕੀ ਨਾਂ ਹੈ, ਬੁੱਲੇ ਸ਼ਾਹ, ਬੁੱਲੇ ਸ਼ਾਹ ਨੇ ਦੱਸਿਆ ਮੁਰਸ਼ਿਦ ਦੀ ਕਿਉਂ ਲੋੜ ਹੈ। ਕਹਿੰਦੇ ਜਿਸ ਤਰ੍ਹਾਂ ਜਿਹੜੀ ਪਿਆਸ ਹੈ ਉਹ ਪਾਣੀ ਤੋਂ ਬਿਨਾਂ ਦੂਰ ਨਹੀਂ ਹੋ ਸਕਦੀ, ਪਾਣੀ ਬਿਨਾਂ ਪਿਆਸ ਨਾ ਜਾਏ, ਲੱਖੋਂ ਕਰੋ ਉਪਾਏ, ਲੱਖਾਂ ਪਾਓ ਕਰ ਲਓ, ਪਰ ਜਦੋਂ ਵੀ ਪਿਆਸ ਬੁਝੂਗੀ ਉਹ ਪਾਣੀ ਤੋਂ ਨਾਲ ਬੁਝੂਗੀ। ਇਸੇ ਤਰ੍ਹਾਂ ਦੂਸਰੀ ਇਗਜ਼ਾਮਪਲ ਕੀ ਦਿੱਤੀ, ਸੂਰਜ ਬਿਨਾਂ ਦਿਵਸ ਨਾ ਹੋਵੇ, ਸੂਰਜ ਬਿਨਾਂ ਦਿਵਸ ਨਾ ਹੋਏ, ਕੋਟਨ ਦੀਪ ਜਲਾਏ। ਆਪਾਂ ਲੱਖਾਂ ਕਰੋੜਾਂ ਦੀਪ ਚਲਾ ਲਓ, ਲਾਈਟਾਂ ਚਲਾ ਲਓ, ਲੈਂਪ ਜਗਾ ਲਓ, ਬੱਲਬ ਜਗਾ ਲਓ, ਪਰ ਰਾਤ ਦਾ ਅੰਧੇਰਾ ਉਦੋਂ ਹੀ ਖਤਮ ਹੋਊਗਾ, ਦਿਨ ਉਦੋਂ ਹੀ ਚੜੂਗਾ ਜਦੋਂ ਸੂਰਜ ਦੇਵਤਾ ਚੜ੍ਹਦਾ। ਇਸੇ ਤਰ੍ਹਾਂ ਹੀ ਪੰਖ ਬਿਨਾਂ ਪੰਖੀ ਉੱਡ ਨਹੀਂ ਪਾਏ, ਜਿਹੜੇ ਆਪਣੇ ਕੀ ਪੰਛੀ ਹੁੰਦੇ ਨੇ, ਉਹਨਾਂ ਦੇ ਜਿਹੜੇ ਪੰਖ ਹੁੰਦੇ ਨੇ, ਉਹਨਾਂ ਤੋਂ ਬਿਨਾਂ ਉੱਡ ਨਹੀਂ। ਪੰਖਾਂ ਦਾ ਕੀ ਕੰਮ ਹੈ ਕਿ ਜਦੋਂ ਵੀ ਉਹਨਾਂ ਨੂੰ ਖਤਰਾ ਬਣਦਾ, ਜਦੋਂ ਵੀ ਉੱਡਣਾ ਚਾਹੁੰਦੇ ਨੇ, ਉਹ ਪੰਖਾਂ ਦੇ ਸਹਾਰੇ ਉੱਡਦੇ ਨੇ। ਪੰਖ ਬਿਨਾਂ ਪੰਖੀ ਉੱਡ ਨਹੀਂ ਪਾਵੇ, ਤੜਫ ਤੜਫ ਮਰ ਜਾਵੇ, ਜੇ ਉਹਦੇ ਫੰਘ ਕੱਟ ਲਈਏ ਤਾਂ ਫਿਰ ਉਹ ਕੀ ਹੈ, ਉੱਡ ਨਹੀਂ ਸਕਦਾ, ਵਿਚਾਰਾ ਮਰ ਜੂਗਾ ਉੱਥੇ। ਸੋ ਇਸੇ ਤਰੀਕੇ ਆਂਖ ਬਿਨਾਂ ਕੋਈ ਦੇਖ ਨਾ ਪਾਵੇ, ਇੱਤ ਉੱਤ ਠੋਕਰ ਖਾਵੇ, ਜਿਹਦੇ ਅੰਨਾ ਬੰਦਾ ਜਿਹਨੂੰ ਦਿਸਦਾ ਨਹੀਂ ਹੈਗਾ, ਉਹ ਜਿੰਨਾ ਮਰਜ਼ੀ ਹੋਵੇ ਰਾਤ ਨੂੰ ਦੇਖ ਲਓ, ਆਪਾਂ ਕਈ ਵਾਰੀ ਵਾਸ਼ਰੂਮ ਜਾਂਦੇ ਹਾਂ, ਉੱਥੇ ਹਨੇਰਾ ਹੁੰਦਾ, ਕਦੇ ਅਸੀਂ ਬੈੱਡ 'ਚ ਵੱਜਦਾ, ਕਦੇ ਕਹੋ ਉੱਥੇ, ਹਾਲਾਂਕਿ ਸਾਨੂੰ ਪਤਾ ਬੈੱਡ ਕਿੱਥੇ ਆ, ਦਰਵਾਜ਼ੇ ਕਿੱਥੇ ਨੇ, ਫਿਰ ਵੀ ਠੋਕਰਾਂ ਖਾਂਦੇ ਹਾਂ। ਸੋ ਅੱਖ ਅੰਨਾ ਹੋਣਾ, ਅੰਨੇ ਤੋਂ ਬਿਨਾਂ ਸਾਨੂੰ ਕੋਈ ਦੁਨੀਆ ਨਹੀਂ ਦਿਸਦੀ। ਇਸੇ ਤਰ੍ਹਾਂ ਪੰਜਵੀਂ ਗੱਲ ਕਹੀ, ਪਾਉਂ ਬਿਨਾਂ ਕੋਈ ਦੇਖ ਨਾ, ਪਾਉਂ ਬਿਨਾਂ ਕੋਈ ਚੱਲ ਨਾ ਪਾਵੇ, ਪੜਾ ਪੜਾ ਪਛਤਾਵੇ। ਜੇ ਪੈਰ ਵੱਡੇ ਹੋਣ ਫਿਰ ਉਹ ਕਿਵੇਂ ਤੁਰੂਗਾ, ਉੱਥੇ ਮੰਜੇ 'ਤੇ ਪਿਆ ਰਹੂਗਾ, ਫਿਰ ਪਛਤਾਉਂਦਾ ਕਿ ਮੈਂ ਤੁਰ ਵੀ ਨਹੀਂ ਸਕਦਾ। ਸੋ ਜਿਹੜੀਆਂ ਪੰਜ ਗੱਲਾਂ ਦੀਆਂ ਆਪਣੇ ਐਗਜ਼ਾਮਪਲਾਂ ਦਿੱਤੀਆਂ ਗਈਆਂ ਨੇ ਬੁੱਲੇ ਸ਼ਾਹ ਨੇ, ਉਹ ਕਿਹੜੀ ਹੈ? ਇੱਕ ਤਾਂ ਪਾਣੀ ਦੀ, ਕਿ ਪਾਣੀ ਤੋਂ ਬਿਨਾਂ ਪਿਆਸ ਨਹੀਂ ਬੁਝਦੀ, ਸੂਰਜ ਤੋਂ ਬਿਨਾਂ ਦਿਨ ਨਹੀਂ ਚੜ੍ਹਦਾ, ਪੰਖ ਨਾ ਹੋਣ ਤਾਂ ਪੰਛੀ ਉੱਡ ਨਹੀਂ ਸਕਦੇ, ਅੰਨੇ ਹੋਈਏ ਤਾਂ ਅਸੀਂ ਦੇਖ ਨਹੀਂ ਸਕਦੇ, ਪੌ ਨਾ ਹੋਈ ਅਸੀਂ ਚੱਲ ਨਹੀਂ ਸਕਦੇ। ਇਸੇ ਤਰ੍ਹਾਂ ਹੀ ਜੇ ਅਸੀਂ ਰੂਹਾਨੀ ਤਰੱਕੀ ਕਰਨੀ ਹੈ ਤਾਂ ਬੁੱਲੇ ਸ਼ਾਹ ਨੇ ਖੀਚ ਕਿਹਾ, ਬਿਨਾਂ ਸੋਭਤ ਮੁਰਸ਼ਦ ਦੇ ਬੁੱਲਿਆ, ਬਿਨਾਂ ਸੋਭਤ ਕੰਪਨੀ, ਸੋਭਤ ਮੀਨਸ ਕੰਪਨੀ, ਵਿਦਆਊਟ ਦਾ ਕੰਪਨੀ ਆਫ ਪਰਫੈਕਟ ਲਿਵਿੰਗ ਮਾਸਟਰ, ਬਿਨਾਂ ਸੋਭਤ ਮੁਰਸ਼ਦ ਦੇ ਬੁੱਲਿਆ ਜਨਮ ਅਕਾਰਥ ਜਾਏ। ਜਿਹੜੇ ਬੰਦੇ ਕੋਲ ਕਾਮਲ ਮੁਰਸ਼ਦ ਨਹੀਂ, ਕਾਮਲ ਕਹਿੰਦਾ ਕਾਮਲ ਪੂਰਨ ਹੋਣਾ ਚਾਹੀਦਾ, ਜਿਹਦੀ ਕਹਿਣੀ ਅਤੇ ਕਰਨੀ ਇੱਕ ਹੋਵੇ, ਇਹ ਨਹੀਂ ਵੀ ਉੱਪਰੋਂ ਦੇਖਣ ਨੂੰ ਲੱਗੇ, ਉੱਪਰੋਂ ਨਹੀਂ, ਅੰਦਰੋਂ ਵੀ ਉਹੀ ਹੋਵੇ, ਜੋ ਕੁਛ ਉਹ ਕਹਿ ਰਿਹਾ ਉਹਦੇ 'ਤੇ ਅਮਲ ਵੀ ਕਰਦਾ ਹੋਵੇ, ਕਾਮਲ ਮੁਰਸ਼ਦ। ਬਿਨਾਂ ਮੁਰਸ਼ਦ, ਬਿਨਾਂ ਸੋਭਤ ਮੁਰਸ਼ਦ ਦੇ ਬੁੱਲਿਆ ਜਨਮ ਅਕਾਰਥ ਜਾਏ। ਫਿਰ ਸਾਡਾ ਜਨਮ ਜਿਹੜਾ ਲੈਣ ਦਾ ਉਹ ਕੋਈ ਫਾਇਦਾ ਨਹੀਂ, ਜਿਵੇਂ ਖਾ ਪੀ ਕੇ ਬੱਚੇ ਜੰਮ ਕੇ ਬੁੱਢੇ ਹੋ ਗਏ, ਪੋਤੇ ਪੋਤੀਆਂ ਨੂੰ ਪਾਲ ਕੇ ਚੱਲ ਮੇਰੇ ਭਾਈ ਡੱਬੇ 'ਚ ਬੰਦ ਚਲੇ ਗਏ, ਇਹੀ ਸਾਡੀ ਜ਼ਿੰਦਗੀ ਦਾ ਪਰਪਜ਼ ਨਹੀਂ ਸੀ। ਪਰਪਜ਼ ਤਾਂ ਇਹ ਸੀ ਪਰਮਾਤਮਾ ਨਾਲ ਮਿਲਾਪ ਕਰਨਾ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹਦੇ ਨਾਲ ਮਿਲਾਪ ਤਾਂ ਹੀ ਹੋਊਗਾ ਜਦੋਂ ਅਸੀਂ ਕਿਸੇ ਕਾਮਲ ਮੁਰਸ਼ਿਦ ਮਿਲੋਂਗੇ, ਕਿਸੇ ਪਰਫੈਕਟ ਮਾਸਟਰ ਨੂੰ ਮਿਲਾਂਗੇ, ਜਿਹੜਾ ਕਿ ਰੋਜ਼ ਆਪ ਵੀ ਅੰਦਰ ਜਾਂਦਾ ਹੋਵੇ, ਜਿਹਦੀ ਅੰਦਰਲੀ ਥਰਡ ਆਈ ਵੀ ਖੁੱਲ੍ਹੀ ਹੋਵੇ, ਜਿਹਨੂੰ ਕਿ ਪੂਰਾ ਗਿਆਨ ਹੋਵੇ, ਵੀ ਉਹ ਆਵਾਜ਼ ਨੂੰ ਸੁਣਦਾ, ਵੀ ਲੁਤਫ ਨੇ ਜਿੰਨੀਆਂ ਵੀ ਸਾਡੇ ਬਾਹਰ ਆਵਾਜ਼ਾਂ ਨੇ, ਕੀਰਤਨ ਕਰਦੇ ਹਾਂ, ਮੋਮਬੱਤੀਆਂ ਜਗਾਉਂਦੇ ਹਾਂ, ਲਾਲਟੀਆਂ ਜਗਾਉਂਦੇ ਹਾਂ, ਘੈਂਟੀਆਂ ਖੜਕਾਉਂਦੇ ਹਾਂ, ਉਹ ਬਾਹਰ ਜਿਹੜੇ ਬੰਦੇ ਅੰਦਰ ਪਹੁੰਚੇ ਸੀਗੇ, ਸੰਤ ਮਹਾਤਮਾ ਔਲੀਆ ਮੁਰਸ਼ਦ ਉਹਨਾਂ ਨੇ ਜਦੋਂ ਅੰਦਰਲਾ ਆਪਣਾ ਪਰਦਾ ਖੋਲ੍ਹਿਆ, ਉਹਨਾਂ ਨੇ ਜੋ ਆਵਾਜ਼ਾਂ ਅੰਦਰ ਸੁਣੀਆਂ, ਜੋ ਅੰਦਰ ਪ੍ਰਕਾਸ਼ ਦੇਖਿਆ, ਉਹਨੂੰ ਸਮਝਾਉਣ ਦੇ ਲਈ, ਕਿਉਂਕਿ ਸਾਨੂੰ ਇਨਸਾਨਾਂ ਨੂੰ ਸਮਝਾਉਣ ਲਈ ਉਹਨਾਂ ਨੇ ਬਾਹਰ ਨਕਲਾਂ ਬਣਾਈਆਂ ਨੇ। ਸੋ ਅਸੀਂ ਕੀ ਆ, ਅਸਲ ਨੂੰ ਫੜਦੇ ਨਹੀਂ, ਨਕਲ ਦੇ ਮਗਰ ਭੱਜੇ ਫਿਰਦੇ ਹਾਂ, ਜਿਸ ਕਰਕੇ ਅਸੀਂ ਖਾਲੀ ਰਹਿ ਜਾਂਦੇ ਹਾਂ। ਜਦੋਂ ਸਾਨੂੰ ਕੋਈ ਕਾਮਲ ਮੁਰਸ਼ਦ ਮਿਲੂਗਾ, ਜਦੋਂ ਅਸੀਂ ਉਹਦੀ ਸੰਗਤ ਕਰਾਂਗੇ, ਉਹਦੀ ਕੰਪਨੀ 'ਚ ਕਰਾਂਗੇ, ਫਿਰ ਉਹ ਸਮਝਾਊਗਾ ਕਿ ਭਾਈ ਸਾਹਿਬ ਇਹ ਨਕਲਾਂ ਨੇ, ਇਹ ਅਸਲੀ ਚੀਜ਼ ਤਾਂ ਜਿਹੜੀ ਜਿੰਨੀ ਵੀ ਆਪਾਂ ਦੀਵਾ ਜਲਾਉਂਦੇ ਹਾਂ ਉਹਦੇ ਵਿੱਚ ਬੱਤੀ 'ਤੇ ਤਾਂ ਆਪਾਂ ਘੀ ਪਾਉਂਦੇ ਹਾਂ, ਜੇ ਬੱਤੀ ਨਾ ਮੁੱਕ ਜੇ ਤਾਂ ਵੀ ਬੁੱਝੂਗੀ ਜੋਤ, ਅਤੇ ਜੇ ਘੀ ਮੁੱਕ ਜੇ ਤਾਂ ਵੀ ਜੋਤ ਬੁੱਝੂਗੀ। ਪਰ ਜਿਹੜੀ ਸਾਡੀ, ਜਿਵੇਂ ਜੀਸਸ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜਿਹੜੀ ਸਾਡੇ ਅੰਦਰ ਜੋਤ ਜਾਗ ਰਹੀ ਹੈ ਨਾ, ਉੱਥੇ ਨਾ ਤੇਲ ਦੀ ਲੋੜ ਹੈ, ਨਾ ਦੀਵੇ ਦੀ ਲੋੜ ਹੈ, ਉਹ ਜਿਹੜੀ ਤਾਕਤ ਹੈ ਉਹ ਧੁਰ ਦਰਗਾਹੋਂ ਆਉਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਤੋਂ ਆ ਰਹੀ ਹੈ। ਉਹ ਪਰਮਾਤਮਾ ਦੀਆਂ ਦੋ ਕੁਆਲਿਟੀਆਂ ਲਾਈਟ ਐਂਡ ਸਾਊਂਡ ਦੇ ਵਿੱਚੋਂ ਇੱਕ ਹੈ, ਉਹਨੂੰ ਪਾਵਰ ਨੂੰ ਹੀ ਅਸੀਂ ਪਰਮਾਤਮਾ ਕਹਿੰਦੇ ਹਾਂ, ਜਿਹਦੇ ਵਿੱਚ ਲਾਈਟ ਵੀ ਹੈ ਅਤੇ ਸਾਊਂਡ ਵੀ ਹੈ। ਉਸ ਲਾਈਟ ਨੂੰ ਫੜ ਕੇ ਜਦੋਂ ਮੁਰਸ਼ਦ ਦੇ ਕਹੇ ਦੇ ਮੁਤਾਬਕ ਲਾਈਟ ਨੂੰ ਫੜਦੇ ਹਾਂ, ਆਪਣੀ ਜਿਹੜੀ ਕੰਸਨਟ੍ਰੇਸ਼ਨ ਕੰਟੀਨਿਊ ਰੱਖਦੇ ਹਾਂ, ਫਿਰ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ, ਔਰ ਆਵਾਜ਼ ਨੂੰ ਫੜਦੇ ਫੜਦੇ ਚਿੜੀ ਦੀ, ਗੱਡੀ ਦੀਆਂ ਜੋ ਵੀ ਆਵਾਜ਼ਾਂ ਆਉਂਦੀਆਂ ਨੇ ਉਹ ਅੰਦਰਲਾ ਮਾਰਗ ਜਦੋਂ ਪ੍ਰੈਕਟਿਸ ਕਰਾਂਗੇ, ਬਾਹਰ ਦੱਸਣ ਦੀ ਲੋੜ ਨਹੀਂ, ਆਵਾਜ਼ਾਂ ਆਉਂਦੀਆਂ ਨੇ, ਤੁਸੀਂ ਬਿਲਕੁਲ ਠੀਕ ਰਸਤੇ 'ਤੇ ਜਾਂਦੇ ਹੋ, ਫਿਰ ਜਿਹੜੇ ਅੰਦਰਲੇ ਨਜ਼ਾਰੇ ਨੇ ਉਹ ਕੋਈ ਹੋਰ ਹੁੰਦੇ ਨੇ। ਸੋ ਇਸ ਕਰਕੇ ਪਰਮਾਤਮਾ ਦੀ ਬੜੀ ਇੰਪੋਰਟੈਂਸ ਹੈ। ਜਿਵੇਂ ਕਿਸੇ ਨੇ ਕੋਈ ਫਕੀਰ ਸੀ ਨਾ, ਵੀ ਕੀ ਇੰਪੋਰਟੈਂਸ ਹੈ ਪਰਮਾਤਮਾ ਨੂੰ ਮਿਲਣ ਦੀ, ਕੋਈ ਬੰਦਾ ਫਕੀਰ ਦਰਖਤ ਦੇ ਥੱਲੇ ਬੈਠਾ ਸੀ ਕੁਟੀਆ ਦੇ, ਸਵੇਰੇ ਸਵੇਰੇ ਕੋਈ ਸੇਠ ਸੈਰ ਕਰਨ ਗਿਆ ਅਤੇ ਉਹਨੇ ਦੇਖਿਆ ਵੀ ਜਿਹੜਾ ਫਕੀਰ ਬੈਠਾ ਦਰਖਤ ਦੇ ਥੱਲੇ, ਇੱਕ ਛੋਟਾ ਜਿਹਾ ਕੰਬਲ ਦੀ ਬੁੱਕਲ ਮਾਰੀ ਵੀ ਹੈ, ਅਤੇ ਉਹਨੇ ਮਜ਼ਾਕ ਕਰਨ ਲਈ, ਇਹ ਸੇਠ ਜਿਹੜਾ ਪੈਸਾ ਹੁੰਦਾ ਨਾ ਇਹ ਬੜਾ ਖਤਰਨਾਕ ਹੁੰਦਾ, ਲੋਕਾਂ ਨੂੰ ਕੁਝ ਲੱਲੂ ਹੀ ਸਮਝਦੇ ਨੇ, ਮੂਰਖ ਹੀ ਸਮਝਦੇ ਨੇ, ਉਹਨੇ ਵੀ ਉਸ ਫਕੀਰ ਨੂੰ ਮੌਜ ਮਖੌਲ ਕੀਤਾ, ਸ਼ਰਾਰਤ ਕੀਤੀ, ਟੀਚਰ ਕੀਤੀ ਕਿ ਉਹ ਫਕੀਰ ਤੇਰੀ ਰਾਤ ਕਿਹੋ ਜਿਹੀ ਨਿਕਲੀ, ਕਿਉਂਕਿ ਉਹਨੂੰ ਪਤਾ ਸੀ ਠੰਡੀ ਠੰਡੀ ਰਾਤ ਹੈ, ਵੀ ਵਿਚਾਰਾ ਠੁੱਠੁਰ ਕਰਦਾ ਨਿਕਲਿਆ ਹੋਊਗਾ, ਇਸ ਕਰਕੇ ਉਹਨੂੰ ਮਜ਼ਾਕ ਕੀਤਾ। ਕਹਿੰਦਾ ਫਕੀਰ ਤੇਰੀ ਰਾਤ ਕਿਹੋ ਜਿਹੀ ਨਿਕਲੀ, ਅੱਜ ਤਾਂ ਬੜੀ ਠੰਡ ਆ, ਰਾਤ ਕਿਵੇਂ ਗੁਜ਼ਾਰੀ ਦੇ ਨੇ, ਉਹਨੂੰ ਪਤਾ ਸੀ ਕੰਬਲ ਛੋਟਾ ਜਿਹਾ ਲਿਆ ਹੋਇਆ। ਅਤੇ ਫਕੀਰ ਕਹਿੰਦਾ ਸੇਠ ਜੀ ਗੱਲ ਸੁਣੋ, ਮੇਰੀ ਰਾਤ ਕਿਹੋ ਜਿਹੀ ਨਿਕਲੀ, ਮੇਰੀ ਰਾਤ ਅੱਧੀ ਤਾਂ ਤੇਰੇ ਵਰਗੀ ਨਿਕਲੀ ਹੈ ਅਤੇ ਅੱਧੀ ਤੇਰੇ ਤੋਂ ਵਧੀਆ ਨਿਕਲੀ ਹੈ। ਉਹ ਕਹਿੰਦਾ ਹੈਂ, ਤੂੰ ਕਹਿੰਦਾ ਦਰਖਤ ਦੇ ਥੱਲੇ ਪਿਆ ਪੂੰਜੇ, ਅਤੇ ਤੂੰ ਕਹਿੰਦਾ ਤੇਰੇ ਵਰਗੀ, ਉਹ ਮੇਰੇ ਵਰਗੀ ਕਿਵੇਂ ਹੋਊਗੀ, ਮੈਂ ਏਅਰ ਕੰਡੀਸ਼ਨ ਕਮਰੇ 'ਚ ਸੌਂਦਾ, ਹਾਂਜੀ ਉੱਥੇ ਫਸਟ ਕਲਾਸ ਸੀਟ ਚੱਲਦੀ ਹੈ, 10-10 ਇੰਚ ਦੇ ਗੱਦੇ ਨੇ, ਤੂੰ ਕਹਿੰਦਾ ਤੇਰੇ ਵਰਗੀ, ਤੇਰੀ ਮੇਰੀ ਵਰਗੀ ਕਿਵੇਂ ਹੋਊਗੀ, ਤੇਰੀ ਤਾਂ ਕੱਖ ਦੀ ਵੀ ਨਹੀਂ ਆ। ਉਹ ਕਹਿੰਦਾ ਤੂੰ ਮੇਰੇ ਵਰਗੀ ਕਿਵੇਂ ਕਹਿਣਾ। ਉਹ ਕਹਿੰਦਾ ਸੁਣੋ ਸੇਠ ਜੀ, ਕਹਿੰਦਾ ਜਦੋਂ ਬੰਦੇ ਨੂੰ ਨੀਂਦ ਆ ਜਾਏ ਨਾ, ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਨਾ ਚਿਰ ਪਤਾ ਕਿ ਮੈਂ ਬਿਸਤਰੇ 'ਤੇ ਪਿਆਂ ਕਿ ਪੂੰਜੇ ਪਿਆਂ ਕਿ ਰੋੜਿਆਂ 'ਤੇ ਪਿਆਂ ਕਿ ਮੰਜੇ 'ਤੇ ਪਿਆਂ। ਜਦੋਂ ਕਦੇ ਨੀਂਦ ਆ ਜਾਏ, ਚਾਹੇ ਉਹਨੂੰ ਪੂੰਜੇ ਪੈਣਾ ਹੋਵੇ, ਜਦੋਂ ਗੂੜੀ ਨੀਂਦ ਆਉਂਦੀ ਹੈ, ਚਾਹੇ ਬਿਸਤਰੇ 'ਤੇ ਹੋਵੇ, ਚਾਹੇ ਮਖਮਲ 'ਤੇ ਹੋਵੇ, ਚਾਹੇ ਦਰਖਤ 'ਤੇ ਥੱਲੇ ਹੋਵੇ, ਉਦੋਂ ਨੀਂਦ ਦੇ ਵਿੱਚ ਕੁਛ ਨਹੀਂ ਪਤਾ ਵੀ ਮੈਂ ਕਿੱਥੇ ਪਿਆ। ਕਹਿੰਦਾ ਜਦੋਂ ਨੀਂਦ ਤੈਨੂੰ ਵੀ ਆਈ ਸੇਠ ਜੀ, ਅਤੇ ਮੈਨੂੰ ਵੀ ਆਈ, ਉਦੋਂ ਤੇਰੇ ਬਰਾਬਰ ਹੀ ਸੀਗੀ। ਕਹਿੰਦਾ ਚੱਲ ਮੰਨ ਲਿਆ, ਮੇਥੋਂ ਫਿਰ ਵਧੀਆ ਕਿਵੇਂ ਹੋਊਗੀ। ਉਹ ਕਹਿੰਦਾ ਸੇਠ ਜੀ, ਜਦੋਂ ਨੀਂਦ ਤੁਹਾਨੂੰ ਵੀ ਆਈ ਅਤੇ ਮੈਨੂੰ ਵੀ ਆਈ, ਤੁਸੀਂ ਘਰਾੜੇ ਮਾਰਦੇ ਰਹੇ, ਮੈਂ ਅੰਮ੍ਰਿਤ ਵੇਲੇ ਮੈਨੂੰ ਜਾਗ ਆ ਗਈ, ਮੈਂ ਜਦੋਂ ਜਾਗ ਆ ਗਈ ਆਪਣੇ ਪਰਮਾਤਮਾ ਨੂੰ, ਆਪਣੇ ਖੁਦਾ ਨੂੰ, ਆਪਣੇ ਵਾਹਿਗੁਰੂ ਨੂੰ ਯਾਦ ਕੀਤਾ, ਅਤੇ ਉਹ ਜਿਹੜੇ ਪਲ ਸੀ, ਘੰਟਾ, 2 ਘੰਟੇ, 2.5 ਘੰਟੇ, ਤੁਸੀਂ ਘਰਾੜੇ ਮਾਰ ਕੇ ਜ਼ਿੰਦਗੀ ਬਰਬਾਦ ਕਰ ਲਈ, ਉਹ ਰਾਤ ਬਰਬਾਦ ਕਰ ਲਈ, ਅਤੇ ਮੈਂ ਆਪਣੇ ਯਾਰ ਨਾਲ ਮਿਲਾਪ ਕਰ ਲਿਆ, ਇਸ ਕਰਕੇ ਉਹ ਰਾਤ ਵਧੀਆ। ਸੋ ਇਸ ਕਰਕੇ ਹਰ ਬੰਦਾ ਪਰਮਾਤਮਾ ਨੂੰ ਜਿੰਨਾ ਚਿਰ ਨਹੀਂ ਮਿਲਦਾ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਨਾ ਚਿਰ ਤਾਂ ਕੋਈ ਫਾਇਦਾ ਨਹੀਂ ਹੁੰਦਾ। ਸੋ ਅੰਮ੍ਰਿਤ ਵੇਲੇ ਉੱਠ ਕੇ ਇਹ ਕੌਣ ਦੱਸਦਾ, ਇਹ ਕਾਮਲ ਮੁਰਸ਼ਦ ਦੀ ਕੰਪਨੀ ਦੱਸਦੀ ਹੈ। ਜਦੋਂ ਅਸੀਂ ਉਹਨਾਂ ਦੀ ਮੁਰਸ਼ਦ ਦੀ ਕੰਪਨੀ, ਜੇ ਸੇਠਾਂ ਦੀ ਕੰਪਨੀ 'ਚ ਪੈ ਜਾਂਗੇ, ਸ਼ਰਾਬੀਆਂ ਦੀ ਕੰਪਨੀ 'ਚ ਪੈ ਜਾਂਗੇ, ਅਤੇ ਉਹਨਾਂ ਨੇ ਤਾਂ ਫਿਰ ਰਾਤ ਨੂੰ 2-2 ਵਜੇ ਤੱਕ ਡਾਂਸ ਹੀ ਸਿਖਾਉਣਾ, ਸੋਰੀ, ਉਹਨਾਂ ਨੇ ਤਾਂ ਕਹਿਣਾ 1 ਪੈਗ ਹੋਰ ਲੈਣਾ, 2 ਪੈਗ ਹੋਰ ਲੈਣਾ, ਨਸ਼ਾ ਕਰਕੇ ਡਾਂਸ ਕਰਾਉਣਾ, ਥੱਕੇ ਟੁੱਟੇ ਆਉਂਦੇ ਹਾਂ, ਤਾਂ ਸਵੇਰੇ ਬਿਸਤਰੇ ਦੇ ਨੀਚੇ ਬਦਬੂ ਬਾਉਂਡੀਆਂ ਕਰਦੇ ਫਿਰਦੇ ਹਾਂ। ਜੇ ਕੋਈ ਜ਼ਿਆਦਾ ਜੋਸ਼ ਆ ਜਾਏ, ਕਿਸੇ ਨੂੰ ਉੱਚੀ ਨੀਚੀ ਗਾਲ ਕੱਢ ਲਈਏ, ਤਾਂ ਪੀਲ ਪੁਲਿਸ ਵਾਲੇ ਤਿਆਰ ਹੀ ਹੁੰਦੇ ਨੇ, 911 'ਤੇ ਤੁਹਾਨੂੰ ਬੰਨ੍ਹ ਕੇ ਉੱਥੇ ਲੈ ਜਾਂਦੇ ਥਾਣੇ 'ਚ। ਸੋ ਵਧੀਆ ਰਾਤ ਕਿਵੇਂ ਹੋਊਗੀ, ਜਿਹੜਾ ਬੰਦਾ ਸਿੰਪਲ ਜ਼ਿੰਦਗੀ ਜੀਂਦਾ, ਟਾਈਮ 'ਤੇ ਸੌਣਾ ਅਤੇ ਟਾਈਮ 'ਤੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਦਾ, ਇਹ ਉਦੋਂ ਹੀ ਪੋਸੀਬਲ ਹੈ ਜਦੋਂ ਅਸੀਂ ਕਿਸੇ ਕਾਮਲ ਮੁਰਸ਼ਦ ਦੇ ਲੜ ਲੱਗ ਜਾਈਏ, ਅਦਰਵਾਈਜ਼ ਤਾਂ ਪੋਸੀਬਲ ਹੀ ਨਹੀਂ ਹੈ। ਮਿਹਨਤ ਜਦੋਂ ਬੰਦਾ ਕਰਦਾ ਨਾ, ਕੁਰਾਨ ਸ਼ਰੀਫ ਜਿਹੜੇ ਨੇ ਇਸਲਾਮ ਦੇ ਵਿੱਚ, ਕੁਰਾਨ ਸ਼ਰੀਫ ਦੇ ਵਿੱਚ ਇੱਕ ਆਇਤ ਆਉਂਦੀ ਹੈ ਕਿ ਜਿਹੜਾ ਖੁਦਾ ਦਾ ਦੋਸਤ ਹੈ ਨਾ, ਉਹਨੂੰ ਨਾ ਡਰ ਹੁੰਦਾ ਅਤੇ ਨਾ ਹੀ ਚਿੰਤਾ ਹੁੰਦੀ ਹੈ, ਬਸ ਖੁਦਾ ਦੇ ਵਿੱਚ ਪੂਰਾ ਵਿਸ਼ਵਾਸ ਹੁੰਦਾ। ਕੋਈ ਡਰ ਹੋਣ ਦਾ ਮਤਲਬ ਹੀ ਨਹੀਂ, ਜੇ ਚੰਗਾ ਹੋ ਗਿਆ, ਮਾੜਾ ਹੋ ਗਿਆ, ਉਹਨੂੰ ਪਤਾ ਵੀ ਹੀ ਨੋਜ਼ ਬੈਟਰ, ਜੋ ਕਰਦਾ ਉਹਦੀ ਰਜ਼ਾ ਦੇ ਵਿੱਚ ਰਹਿੰਦਾ। ਸੋ ਇਸ ਕਰਕੇ ਜਿਹੜੇ ਬੰਦੇ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਨੇ, ਉਹ ਉਦੋਂ ਹੀ ਰਹਿੰਦੇ ਨੇ ਜਦੋਂ ਉਹਨਾਂ ਨੂੰ ਕਾਮਲ ਮੁਰਸ਼ਦ ਮਿਲ ਜਾਂਦਾ। ਜਦੋਂ ਕਾਮਲ ਮੁਰਸ਼ਦ ਮਿਲ ਜਾਂਦਾ, ਖੁਦਾ ਦੇ ਵਿੱਚ, ਅੱਲਾ ਦੇ ਵਿੱਚ ਵਿਸ਼ਵਾਸ ਹੋ ਜਾਂਦਾ, ਫਿਰ चाह गई चिंता गई मनुआ बेपरवाह जिसको कछु न चाहिए वही शहनशाह। फिर जदों कामल मुर्शद दे नाल लग जांदा फिर कंटेंटमेंट आ जांदी है, फिर ना कोई इच्छा रहिंदी है ना कोई डर रहिंदा है, ते वो बेफिक्र हो जांदा बेपरवाह जांदा सतगुरु दे नाल लग के। जिसको कछु न चाहिए वही शहनशाह, फिर उन्हूं कोई चीज़ की जरूरत नहीं, उन्हूं तां सिर्फ परमात्मा नाल इको एक मिलाप करन दी हर वक्त तड़प रहिंदी है। पर जिहड़ा पूर्ण संत सतगुरु है ओहदी कदे जात ना देखो, जिवें टीचर किसे भी जात दा हो सकदा, सरदार भी हो सकदा, मुस्लिम भी हो सकदा, क्रिश्चन भी हो सकदा, हरिजन भी हो सकदा, इसी तरह साध जिहड़ा है जिहड़ा बंदा अंदर जांदा है। जात ना पूछो साध की, पूछ लीजिए ज्ञान, मोल करो तलवार का पड़ा रहन दो म्यान। जिहड़ा तलवार है ना वह म्यान की वैल्यू नहीं, कम तलवार ने आना है। इसी तरह मीराबाई ने कहा सीगा, पायो जी मैं राम रतन धन पायो, बस्त अमोलक दी मेरे सतगुरु, कृपा कर अपनायो, पायो जी मैं राम रतन धन पायो। यह सतगुरु की इंपोर्टेंस है। ऐसे तो नहीं, गुरु साहब ने कहा सी, जे सो चंदा उगवे सूरज चढ़े हजार, इत्ते चानन हुंदियां गुरु बिन कोर अंधार। क्योंकि मैं प्रोग्राम लंबा करना चाहता सी पर क्योंकि टाइम नहीं आगा दे रहा, सो इस करके मैं दो तीन मिनट ही रहते हैं, साढ़े को दो मिनट रहते हैं, तुम फिर लास्ट अपना गाना सुन लो सतगुरु के उपर। आप नैक्सट वीक फिर सतगुरु के उत्ते किसी होर टॉपिक के छोटे छोटे जो सब टॉपिक ने जो भी थोड़ा जहाँ अगर एक्सपेंड कर लेंगे गल करांगे। जे कोई बद कट किया गया हो मैं सॉरी फील करना, तो ट्यूजडे नूं वोटां जरूर पाइयो। तो जे तुसी मेरा यूट्यूब है फेसबुक है तुसी अगे भी सबसक्राइब कर सकते हो, तो गलती होगी दिली माफ। तो हुण सुनो गाना, तो नैक्सट वीक आपां तुहाडे नाल फिर मिलाप करांगे।
तुमरे काज सवारे सतगुर, तुमरे काज सवारे, तुमरे काज सवारे सतगुर, तुमरे काज सवारे सतगुर, काज सवारे। फिर कर वैसो
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज वी केयर।
ऑन्टेरियो में हर साल हैंडगन से होने वाले कत्ल की वारदातों में इजाफा हो रहा है। इस दौरान फूड कंजर्वेटिव्स ने हैंडगन्स पे पाबंदी लगाने की सारी कोशिशों में रुकावटें डाली हैं और ऑन्टेरियो लिबरल सरकार हैंडगन्स बेचने, अपने पास रखने, उनकी ट्रांसपोर्ट और उनकी स्टोरेज पे पाबंदी लगाएगी। ये हमारा मंसूबा है, इंतखाब आपका है, ज्यादा हैंडगन्स या महफूज कम्युनिटीज।
ऑथराइज्ड बाय द CFO ऑफ द ऑन्टेरियो लिबरल पार्टी।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो, 3 साल लई नो ब्याज।
142 कैनेडी रोड, ब्रैम्पटन, 9058747471।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ 5 ਜੂਨ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਵਿਖੇ ਸਹਿਜ ਪਾਠ ਦੇ ਭੋਗ 9 ਵਜੇ ਉਪਰੰਤ 12 ਵਜੇ ਤੱਕ ਬਾਹਰ ਦੀਵਾਨ ਸਜਣਗੇ। 12 ਵਜੇ ਨਗਰ ਕੀਰਤਨ ਦੀ ਰਵਾਨਗੀ ਅਤੇ ਸ਼ਾਮੀ 5 ਵਜੇ ਸਮਾਪਤੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਵੇਗੀ। ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਰਸਤੇ ਵਿਚ ਜਾਂ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-995-5555 ਜਾਂ 647-200-4006। ਧੰਨਵਾਦ।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ